ਚਾਲੀ
ਬੁੱਲਾ ਪੈਂਡੇ ਪੜੇ ਪ੍ਰੇਮ ਕੇ ਪੈਂਡਾ ਕੀਆ अंधे को अंधा मेला राबतावे कौन।
शेख सिलवी दे पास दो आदमी नामदान या कलमा प्राप्त करने वास्ते गए। ਉਹ ਦੋਨਾਂ ਨੂੰ ਕਹਿਣ ਲੱਗਿਆ ਕਿ ਅਲੱਗ ਅਲੱਗ ਆਓ ਦੋਨੇ। ਪਹਿਲਾਂ ਇੱਕ ਗਿਆ, ਉਸ ਨੂੰ ਕਹਿਣ ਲੱਗਿਆ ਅੱਛਾ ਪੜ ਕਲਮਾ ਲਾ ਇਲਾਹਾ ਲੇਲੇਲਾ ਸਿਲਵੀ ਰਸੂਲ ਲਾ। ਉਹ ਹੁਣ ਸ਼ਰ੍ਹਾਂ ਦਾ ਪਾਬੰਦ ਸੀਗਾ, ਉਹ ਕਹਿਣ ਲੱਗਿਆ ਕਿ ਤੋਬਾ ਤੋਬਾ ਤੋਬਾ। ਔਰ ਸ਼ੇਖ ਸਿਲਵੀ ਵੀ ਕਹਿਣ ਲੱਗਿਆ ਤੋਬਾ ਤੋਬਾ ਤੋਬਾ। ਹੁਣ ਉਹ ਸ਼ੇਖ ਸਿਲਵੀ ਨੂੰ ਪੁੱਛਦਾ ਹੈ ਜਿਹੜਾ ਸ਼ਿਸ਼ੋਣ ਵਾਸਤੇ ਆਇਆ ਸੀ ਕਿ ਤੂੰ ਤੋਬਾ ਤੋਬਾ ਕਿਉਂ ਕਰਦਾ ਹੈ। ਸ਼ੇਖ ਸਿਲਵੀ ਕਹਿਣ ਲੱਗਿਆ ਤੂੰ ਦੱਸ ਵੀ ਤੂੰ ਤੋਬਾ ਤੋਬਾ ਕਿਉਂ ਕੀਤੀ। ਉਹ ਕਹਿਣ ਲੱਗਿਆ ਕਿ ਮੈਂ ਇਉਂ ਤੋਬਾ ਤੋਬਾ ਕੀਤੀ ਕਿ ਤੂੰ ਇੱਕ ਇਨਸਾਨ ਹੈ, ਤੂੰ ਇਹ ਕਹਿੰਦਾ ਕਿ ਮੈਂ ਖੁਦਾ ਹੈ। ਤੋ ਸ਼ੇਖ ਸਿਲਵੀ ਨੂੰ ਕਹਿਣ ਲੱਗਿਆ ਵੀ ਤੂੰ ਕਿਉਂ ਤੋਬਾ ਤੋਬਾ ਕੀਤੀ। ਉਹ ਕਹਿਣ ਲੱਗਿਆ ਮੈਂ ਤੇਰੇ ਅੰਦਰ ਬਹੁਤ ਉੱਚੀ ਚੀਜ਼ ਰੱਖ ਰਿਹਾ ਸੀਗਾ, ਮੈਂ ਇਸ ਵਾਸਤੇ ਤੋਬਾ ਤੋਬਾ ਕੀਤੀ ਕਿ ਮੇਰੇ ਹਿਰਦੇ ਦੇ ਅੰਦਰ ਉਹ ਕਲਮਾ ਨਾਮ ਨਾ ਰੱਖ ਦਿੱਤਾ। ਮੈਂ ਕਹਿੰਦਾ ਅੱਛਾ ਖੁਦਾ ਤੂੰ ਦਇਆ ਕੀਤੀ ਕਿ ਇਹਦੇ ਮੂੰਹੋਂ ਹੀ ਇਹ ਗਾਹਕ ਨਹੀਂ ਸੀ ਅਜੇ। ਜਾਂ ਦੂਸਰਾ ਆਇਆ, ਉਹਨੂੰ ਕਹਿੰਦੇ ਕਿ ਅੱਛਾ ਤੂੰ ਜਾ ਕਿਸੇ ਮਸੀਤ ਦੇ ਮੁੱਲਾਂ ਕੋਲ ਜਾਂ ਦੂਸਰਾ ਆਇਆ ਉਸਨੂੰ ਕਹਿਣ ਲੱਗਿਆ ਲਾ ਇਲਾਹਾ ਲਿਲਾ ਮੁਹੰਮਦ ਰਸੂਲ ਲਾ। ਉਹ ਕਹਿਣ ਲੱਗਿਆ ਠਹਿਰ ਜਾ ਕੇ, ਮੈਂ ਤਾਂ ਕਿ ਤੈਨੂੰ ਕੁੱਲ ਮਾਲਕ ਸਮਝ ਕੇ ਆਇਆ ਸੀ ਕਿ ਸੰਤ ਔਰ ਮਾਲਕ 'ਚ ਕੋਈ ਭੇਦ ਨਹੀਂ ਹੁੰਦਾ। ਅਗਰ ਜੇ ਤੂੰ ਪੈਗੰਬਰ ਦੀ ਉਮਤ ਹੈ ਤਾਂ ਮੈਂ ਤੇਥੋਂ ਕਲਮਾ ਨਹੀਂ ਲੈਂਦਾ ਗਾ, ਕਿਉਂਕਿ ਇਹ ਤਾਂ ਮੈਂ ਪਹਿਲਾਂ ਹੀ ਹੈ। ਤੋ ਉਹ ਕਹਿਣ ਲੱਗਿਆ ਠਹਿਰ ਜਾ, ਮੈਂ ਤੈਨੂੰ ਸਾਰਾ ਕੁਛ ਹੀ ਭੇਜ ਦੇਊਂਗਾ, ਮੈਂ ਤੈਨੂੰ ਦੇਖਦਾ ਸੀਗਾ। ਸੋ ਦੂਸਰੇ ਆਦਮੀ ਨੂੰ ਉਸਨੇ ਪੂਰਾ ਸੱਚਖੰਡ ਦਾ ਭੇਜ ਦਿੱਤਾ। ਸ਼ੇਖ ਸਿਲਵੀ ਮਨਸੂਰ ਤੋਂ ਬਾਅਦ ਅੱਛੇ ਕਮਾਈ ਵਾਲੇ ਫਕੀਰ ਹੋਏ ਆ।
Two people came to Sheikh Silvi to get initiation into Naam or to get the secret of Kalma. Sheikh Silvi invited them individually. First of all, he called one person who came to get initiation, and he told him that okay, now you repeat this Kalma. And in that Kalma, instead of saying that God is the Supreme Being, Sheikh Silvi said that you repeat the name and say that Silvi is the Supreme Being and he is the messenger of God. He himself is God. So when Sheikh Silvi said, repeated this Kalma and told him to repeat the same thing after him, that person who came to get initiation, he said that, I repent. And at the same time, Sheikh Silvi also said that, I repent, I repent. So Sheikh Silvi asked him, that person asked Sheikh Silvi that, why do you say that you repent? What you have done? And so Sheikh Silvi asked that man that why did you repent? Why did you say that I repent, I repent? So he said that I came here to know about God from you, but after coming here I have seen that you are calling yourself as the God. And according to the Muslim tradition, those who are saying, if a man says that he is God, that means that he is disloyal to God, and that's why that person said that when you told me to repeat this, that Sheikh Silvi is the Supreme Being and I don't want to accept that. That's why I'm saying that, oh God, where I have come and to which man I have come, that's why I am repenting for this mistake. So he asked him that you tell me that why did you repent? So Sheikh Silvi replied that I was going to keep the secret, the highest secret of realizing God in such a dirty man like you. And thank God that with his grace now I realize that you are very dirty one. And before putting that secret, that pure thing in you, I have seen. That's why for this mistake which I was going to do by giving initiation to you, I am asking forgiveness from God and I am saying that I repent, I repent. So then Sheikh Silvi told him that you go to any Qazi or any priest of some mosque and he will satisfy you. So in that way Sheikh Silvi didn't initiate that person. And Sheikh Silvi called another man who also came to get initiation. Sheikh Silvi told him to repeat the kalma in which he said that Prophet Muhammad is the Supreme Being, he is God. So instead of repeating that kalma after him, after Sheikh Silvi, that person said that, just wait, I came here understanding you as the beloved of God and not less than God. But you are saying that Prophet Muhammad is the Supreme Being. And I already know that, but I was understanding you also as the Supreme Being. And that's why I don't want to take initiation from you. So Sheikh Silvi said that no, it was just a test for you. And I was just seeing that whether you understand me or not. So that's why Sheikh Silvi didn't initiate the first person who didn't accept him as God, as a saint. And the other person who accepted only Sheikh Silvi as God, as a perfect saint, he got the complete secret of going to Sachkhand from him. And he also became a great saint. Sheikh Silvi was a great saint after Mansur. He was a great meditator.
So, Bulai Shah kanda hai, Panda kriya prem ka, Pande pade prem ke, Panda kiya ava gaun, Dilta sada, Us prem nu, Prem de samundar nu, Lochda hai, Lekan, Asi sari jindagi, Jamman marande chakkar, Di tarf hi, Jade chukau rakhde hai, Aap kande ande ko, Anda mile ra batave kaun, ਜਦੋਂ ਸ਼ੇਖ ਸਿਲਵੀ ਨੇ ਕਿਹਾ ਜਾ ਤੂੰ ਮਸੀਦ ਦੇ ਮੁੱਲਾਂ ਕੋਲੇ ਕਿਉਂਕਿ ਅਸੀਂ ਲੋਕ ਆਮ ਤੌਰ ਦੇ ਉੱਤੇ ਜੋ ਸਾਡੇ ਸਮਾਜ ਦੇ ਅੰਦਰ ਰਸਮ ਰਿਵਾਜ ਹੁੰਦਾ ਹੈ ਉਸ ਨੂੰ ਹੀ ਵੱਡਾ ਸਮਝੀ ਬੈਠੇ ਹੁੰਦੇ ਹਾਂ ਇਸ ਵਾਸਤੇ ਉਹ ਕਹਿਣ ਲੱਗਿਆ ਕਿ ਤੂੰ ਵੀ ਇੰਨਾ ਹੈ ਔਰ ਅੰਧੇ ਦੇ ਕੋਲੇ ਚਲਿਆ ਜਾ
ਸੋ ਬੁੱਲੇ ਸ਼ਾਹ ਯਰ ਸੇਜ਼ ਦੈਟ ਵੀ ਪੀਪਲ ਆਰ ਟੇਕਿੰਗ ਦ ਸਟੈਪਸ ਆਫ ਲਵ ਐਂਡ ਵੀ ਆਰ ਗੋਇੰਗ ਔਨ ਵਨ ਸਾਈਡ ਵੀ ਆਰ ਗੋਇੰਗ ਟੂਵਰਡਸ ਦੀ ਓਸ਼ਨ ਆਫ ਲਵ ਬਟ ਔਨ ਦੀ ਅਦਰ ਸਾਈਡ ਵੀ ਆਰ ਪ੍ਰੀਪੇਅਰਿੰਗ ਅਵਰ ਵੇ to the cycle of birth and death and always we come and go from and to this world. And then Bulle Shah says that if a blind man meets a blind one, how he is going to show him the way? When Sheikh Silvi told that man to go to the mullah or priest of the mosque, how that person was going to get anything from that priest? Because a blind man cannot show the way to other blind men.
ਬੁੱਲੇ ਸ਼ਾਹ ਕਹਿੰਦਾ ਹੈ ਮੁੱਲਾਂ ਅਤੇ ਮਸਾਲਚੀ ਦੋਹਾਂ ਦਾ ਇੱਕੋ ਚਿੱਤ ਲੋਕਾਂ ਕਰਦੇ ਚਾਨਣਾ ਆਪ ਅੰਧੇਰੇ ਵਿੱਚ ਜਿਸ ਤਰ੍ਹਾਂ ਆਪ ਕਹਿੰਦੇ ਮੁੱਲਾਂ ਦਾ ਔਰ ਮੁੱਲਾਂ ਕਹਿ ਲਓ ਭਾਈ ਕਹਿ ਲਓ ਪੁਜਾਰੀ ਕਹਿ ਲਓ ਕਹਿਣ ਲੱਗੇ ਕਿ ਇਹਨਾਂ ਮੁੱਲਾਂ ਔਰ ਮਸਾਲਚੀ ਦਾ ਇੱਕੋ ਚਿੱਤ ਹੁੰਦਾ ਜਿਸ ਤਰ੍ਹਾਂ ਦੀਵੇ ਦੇ ਥੱਲੇ ਅੰਧੇਰਾ ਹੁੰਦਾ ਇਸੇ ਤਰ੍ਹਾਂ ਇਹ ਵੀ ਵਿਚਾਰੇ ਲੋਕਾਂ ਨੂੰ ਚਾਨਣ ਕਰਦੇ ਆ ਜਿਸ ਤਰ੍ਹਾਂ ਦੀਵਾ ਦੂਜਿਆਂ ਨੂੰ ਲੋ ਦਿਖਾਉਂਦਾ ਲੇਕਿਨ ਆਪ ਦੇ ਥੱਲੇ ਅੰਧੇਰਾ ਹੈ ਇਸੇ ਤਰ੍ਹਾਂ ਇਹ ਪੁਜਾਰੀ ਲੋਕਾਂ ਨੂੰ ਚਾਨਣਾ ਕਰਦੇ ਆਪ ਅੰਧੇਰੇ ਦੇ ਵਿੱਚ ਹੈ ਇਸ ਵਾਸਤੇ ਆਪ ਕਹਿੰਦੇ ਮੁੱਲਾਂ ਔਰ ਮਸਾਲਚੀ ਦਾ ਇੱਕੋ ਹੀ ਮਹਿਨਾ ਹੈ ਲੋਕਾਂ ਕਰਦੇ ਚਾਨਣਾ ਆਪ ਅੰਧੇਰੇ ਵਿੱਚ ਲੋਕਾਂ ਨੂੰ ਕਹਿੰਦੇ ਆ ਦਾਨ ਕਰਨਾ ਚੰਗਾ ਹੈ ਲੇਕਿਨ ਆਪ ਕਦੇ ਵੀ ਦਾਨ ਕਰਨ ਵਾਲੇ ਪਾਸੇ ਨਹੀਂ ਜਾਂਦੇ ਬਲਕਿ ਦਾਨ ਨੂੰ ਖਾਣਾ ਹੀ ਪੁੰਨ ਸਮਝਦੇ ਆ ਇਸ ਵਾਸਤੇ ਫਿਰ ਦੂਜਿਆਂ ਨੂੰ ਕਹਿੰਦੇ ਆ ਇੱਕ ਦੇ ਤੁਹਾਨੂੰ 70 ਮਿਲਣਗੇ ਲੇਕਿਨ ਆਪ ਕਦੇ ਉਹ ਸੌਦਾ ਨਹੀਂ ਖਰੀਦਿਆ ਵੀ ਅਸੀਂ ਵੀ 70 ਕਦੇ ਪਾਈਏ ਸੋ ਮਹਾਤਮਾ ਸਾਨੂੰ ਪਿਆਰ ਉਹ ਵੀ ਕਹਿੰਦੇ ਅਗਲੇ ਜਨਮ ਜਾ ਕੇ ਮਿਲਣਗੇ ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਸਮਝਾਉਂਦੇ ਆ ਇਹ ਲੋਕਾਂ ਨੂੰ ਸਮਝਾਉਂਦੇ ਆ ਬੁੱਲੇ ਸ਼ਾਹ ਕਹਿਣ ਲੱਗਿਆ ਆਪ ਅੰਧੇਰੇ ਦੇ ਵਿੱਚ ਹੀ ਬੈਠੇ ਆ
ਬੁੱਲੇ ਸ਼ਾਹ ਸੇਜ਼ ਦੈਟ ਬੋਥ ਦ ਮੁੱਲਾ ਐਂਡ ਦ ਲੈਂਪ ਯੂ ਕੈਨ ਕਾਲ ਦੈਮ ਮੁੱਲਾ ਔਰ ਪ੍ਰੀਸਟ ਔਰ ਦੀ ਪੰਡਿਤਸ ਔਰ ਆਲ ਦ ਰਿਲੀਜੀਅਸ ਪੀਪਲ ਲਾਈਕ ਦੈਟ ਸੋ ਬੁੱਲੇ ਸ਼ਾਹ ਸੇਜ਼ ਦੈਟ ਬੋਥ ਮੁੱਲਾ ਐਂਡ ਦ ਲੈਂਪ ਦੇ ਆਰ ਅਲਾਈਕ ਦੇ ਗਿਵ ਲਾਈਟ ਟੂ ਅਦਰ ਪੀਪਲ ਦੇ ਟੀਚ ਅਦਰ ਪੀਪਲ but under them there is complete darkness and they do not do what they are preaching. Just as the lamp gives light to everybody, shows the path to everybody, but under him, under the lamp, there is complete darkness. In the same way, all these priests or mullahs or pandits and all these people, they teach other people, they tell other people to donate, but they are not doing donation by themselves. They are never thinking about giving donations, but instead of that, they are always trying and they are always thinking about accepting the donations instead of giving donation. And they teach others, other people, but they do not do what they are teaching to other people. They say that by donating one, you will get 70. You will get 70 times more. But they show this business or they talk about this business to other people, but they are not dealing with this business and they are not doing this mercantile. So Bulle Shahir says that both Mullah and lamp are alike. They give light to other people, but they themselves remain in the darkness. They teach others, but they do not do what they are supposed to do.
Aur Guru Gobind Singh Ji Maharaj nu kyunki zulm de khatir talwar chukni payi jad zaliman da jyada zor paya si aap nu apna rahishga qila chhadna paya si ga us waqt jehdi langar di seva si gi premi logan di oh naal ta chuk nahi sakde san ਕਿਉਂਕਿ ਉਹਨਾਂ ਵਕਤਾਂ ਦੇ ਵਿੱਚ ਚਾਂਦੀ ਦੇ ਰੁਪਏ ਹੁੰਦੇ ਸੀਗੇ ਔਰ ਉਹ ਚਾਂਦੀ ਇਤਨੀ ਸਾਰੀ ਚੁੱਕਣੀ ਬੜੀ ਮੁਸ਼ਕਲ ਸੀਗੀ ਆਪ ਨੇ ਕਿਸੇ ਨੂੰ ਵੀ ਉਹ ਕਿਸੇ ਸਿੱਖ ਨੂੰ ਨਹੀਂ ਖਾਣ ਵਾਸਤੇ ਦਿੱਤੇ ਔਰ ਉਸ ਤੋਂ ਫਾਇਦਾ ਉਠਾਉਣ ਵਾਸਤੇ ਬਲਕਿ ਉੱਥੇ ਇੱਕ ਦਰਿਆ ਨਾਲ ਦੀ ਜਾਂਦਾ ਸੀਗਾ ਉਸ ਦਰਿਆ ਦੇ ਵਿੱਚ ਜਦੋਂ ਸਿੱਟਣ ਲੱਗੇ ਕੁਛ ਸਿੱਖਾਂ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀਗਾ ਕਿ ਸੇਵਾ ਖਾਣੀ ਚੰਗੀ ਹੈ ਜਾਂ ਮੰਦੀ ਹੁੰਦੀ ਹੈ ਉਹਨਾਂ ਨੇ ਜਾ ਕੇ ਮਾਤਾ ਗੁਜਰੀ ਕੋਲ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਬੇਨਤੀ ਕੀਤੀ ਕਿ ਬੜੇ ਸਿੱਖ ਮਹਤਾਜ ਹੈ ਉਹਨਾਂ ਨੂੰ ਦਿੱਤੇ ਜਾਣ ਗੁਰੂ ਸਾਹਿਬ ਐਵੇਂ ਦਰਿਆਏ ਸਿੱਟੀ ਜਾਂਦੇ ਹੈ ਮਾਤਾ ਆਈ ਕਹਿਣ ਲੱਗੀ ਲਾਲ ਤੂੰ ਇਸ ਮਾਇਆ ਨੂੰ ਸਿੱਟੀ ਕਿਉਂ ਜਾਂਦਾ ਹੈ ਤੇਰੇ ਸਿੱਖ ਬੜੇ ਗਰੀਬ ਆ ਉਹਨਾਂ ਨੂੰ ਦੇ ਉਹ ਕਹਿਣ ਲੱਗਿਆ ਮੈਂ ਤੇਰਾ ਬੇਟਾ ਹੈ ਤੂੰ ਮੈਨੂੰ ਲਾਲ ਕਹਿੰਦੀ ਹੈ ਸਭ ਤੋਂ ਪਹਿਲਾਂ ਤੂੰ ਮੈਨੂੰ ਯਹਿਰ ਦੇ ਔਰ ਮੈਂ ਖਾ ਲਵਾਂ ਅਗਰ ਤੂੰ ਮੈਨੂੰ ਮਾਂ ਬਣ ਕੇ ਮੈਨੂੰ ਯਹਿਰ ਨਹੀਂ ਦਿੰਦੀ ਇਹ ਜਿਹੜੇ ਸਿੱਖ ਹੈ ਇਹ ਵੀ ਮੇਰੇ ਲਾਲ ਹੈ ਪਿਆਰੇ ਬੱਚੇ ਹੈ ਮੈਂ ਇਹਨਾਂ ਨੂੰ ਯਹਿਰ ਕਿਵੇਂ ਦੇ ਦੇਵਾਂ ਇਹ ਲੰਗਰ ਦੀ ਜਿਹੜੀ ਸੇਵਾ ਹੈ ਇਹ ਜੇ ਤਾਂ ਕੰਮ ਕਰਦੇ ਰਹਿਣਗੇ ਤਾਂ ਇਹਨਾਂ ਵਾਸਤੇ ਇਹਨਾਂ ਦੇ ਫਾਇਦੇਮੰਦ ਹੈ ਅਗਰ ਇਹ ਵਿਹਲੇ ਖਾਣਗੇ ਤਾਂ ਇਹਨਾਂ ਦੇ ਯਹਿਰ ਦਾ ਕੰਮ ਕਰੇਗੀ ਇਸ ਵਾਸਤੇ ਸੰਤ ਸਤਿਗੁਰੂ ਕਦੇ ਵੀ ਸੇਵਕ ਨੂੰ ਆਗਿਆ ਨਹੀਂ ਦਿੰਦੇਗੇ ਕਿ ਤੁਸੀਂ ਵਿਹਲੇ ਬਹਿ ਕੇ ਆਰਾਮ ਦੇ ਨਾਲ ਲੋਕ ਸੇਵਾ ਪਾਉਣ ਤੁਸੀਂ ਉਸ ਨੂੰ ਖਾਓ ਉਹ ਕਹਿੰਦੇ ਨਹੀਂ ਭਾਈ ਲੰਗਰ ਦੇ ਵਿੱਚੋਂ ਉਸੇ ਹਾਲਤ 'ਚ ਤੁਸੀਂ ਫੁਲਕਾ ਖਾ ਸਕਦੇ ਹੋ ਅਗਰ ਉੱਥੇ ਸੇਵਾ ਕਰਦੇ ਹੋ ਭਜਨ ਸਿਮਰਨ ਕਰਦੇ ਹੋ ਇਸ ਵਾਸਤੇ ਨਹੀਂ ਤਾਂ ਜਿਨ੍ਹਾਂ ਦਾ ਤੁਸੀਂ ਖਾਓਗੇ ਖਾਓਗੇ ਉਹਨਾਂ ਨੂੰ ਤੁਹਾਡਾ ਭਜਨ ਜਾਏਗਾ ਔਰ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਹੈ ਉਹ ਤੁਹਾਨੂੰ ਮਿਲਣਗੀਆਂ ਇਸ ਵਾਸਤੇ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਅਮੀਰ ਲੋਕ ਪਾ ਜਾਂਦੇ ਹੈ ਗਰੀਬ ਲੰਗਰ ਦੇ ਵਿੱਚੋਂ ਖਾ ਜਾਂਦੇ ਹੈ ਮਹਾਤਮਾ ਉਹਦੇ ਵਿੱਚੋਂ ਕਦੇ ਵੀ ਆਪਣੇ ਆਪਣੇ ਜਾਤੀ ਖਰਚ ਵਾਸਤੇ ਇੱਕ ਪਾਈ ਵਰਤਣ ਵਾਸਤੇ ਤਿਆਰ ਨਹੀਂ ਹੁੰਦੇ ਗੇ
Guru Gobind Singh took to arms because there was a lot of tyranny at that time and he opposed that. And when he was defeated by the Mughal army, at that time he had to leave the fort where he was living. And he had a lot of money and that also he had to leave there. Because in those days the coins, the currency was in the silver coins and it was too much for him to carry all that wealth with him where he was going. And instead of giving that money to the disciples, even though they were very poor, Guru Gobind Singh started throwing that money in the nearby river. When the disciples saw that Guru Gobind Singh is throwing all the wealth in the river and not giving to them, and those who were not knowing that to eat the money of donation is not less than eating poison, so they came to Mata Gujri, mother of Guru Gobind Singh, and they requested her that Guru Gobind Singh is throwing all the wealth in the river, but he is not saying that the disciples are suffering very much and they don't have anything to eat and he is not giving any money to them but he is throwing in the river. So Mata Gujri, because she was very much merciful, she came to Guru Gobind Singh and told him that, oh my son, you see all the disciples, they are suffering and why don't you give money to them and why are you throwing in the river? So Guru Gobind Singh replied that, mother, you have called me son and I am your son. Will you give me poison to eat? So Mata Gujri replied that, no, I will never do that. So Guru Gobind Singh replied that they are also my children. How I can give the poison to them to eat? And this money of the donation is the poison. If the people, those who are living at such places and where the donations are accepted, if they are not working there and simply eating the donations, that money will act like the poison. When the saint Sadhguru comes, they always emphasize on doing some seva or doing some work. if the disciples are eating from the langar. Otherwise, they say that if you are not doing anything and just simply eating food from the langar, that will act like the poison. And Master Sawan Singh also used to say that the rich people donate in the ashrams and the poor people eat that. And in order to repay that food or whatever they have got from the ashram, they do some seva there, physical or mental or any type of seva. And in that way they balance. So Guru Gobind Singh also said in the same way that if they will eat without working here, that will act like the poison, and if they will do any meditations here or do any service here, only then they can use this money. And he didn't give the money to them. When the same Sadguru come, they never accept any money for their own expenses, and this is the only reason for that, because they know that the money of donation is the poison.
ਅਕਾਲੀ ਲੋਕਾਂ ਨੇ ਮਹਾਰਾਜ ਸਾਵਣ ਸਿੰਘ ਦੀ ਬੜੀ ਨਿੰਦਿਆ ਕੀਤੀ ਕਿਉਂਕਿ ਉਹਨਾਂ ਨੇ ਜ਼ਮੀਨ ਸ਼ਿਕੰਦਰਪੁਰ ਆਪਣੇ ਬੱਚਿਆਂ ਵਾਸਤੇ ਖਰੀਦੀ ਸੀਗੀ ਕਿ ਇਸ ਨੇ ਊਂ ਗੁਰੂ ਬਣਿਆ ਫਿਰਦਾ ਊਂ ਇਸ ਨੇ ਸਤਸੰਗ ਦੇ ਪੈਸੇ ਨਾਲ ਜ਼ਮੀਨ ਖਰੀਦੀ ਹੈ ਹਜ਼ੂਰ ਨੇ ਉਸ ਇਲਜ਼ਾਮ ਨੂੰ ਬੜਾ ਸਾਫ਼ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਸੀਗਾ ਜਿਸ ਤਰ੍ਹਾਂ ਰੁਪਏ ਦਾ ਇੰਤਜ਼ਾਮ ਕੀਤਾ ਗਿਆ ਹਜ਼ੂਰ ਕਹਿਣ ਲੱਗੇ ਕਿ ਜਦ ਇਹ ਸੌਦਾ ਜ਼ਮੀਨ ਦਾ ਹੋਇਆ 22,000 ਦਾ ਸੌਦਾ ਸੀ ਔਰ ਉਹ ਕਹਿਣ ਲੱਗੇ ਕਿ ਮੇਰੀ ਜ਼ਮੀਨ ਜਿਹੜੀ ਸੀਗੀ ਮਹਿਮਾ ਸਿੰਘ ਵਾਲੇ ਉਹ ਮਹਿੰਗੀ ਵਿਕੀ ਔਰ ਅੱਗੇ ਸਸਤਾ ਸੌਦਾ ਹੋਇਆ ਉਹ ਕਹਿਣ ਲੱਗੇ ਕੁਛ ਰੁਪਇਆ ਮੈਂ 22,000 ਦਾ ਸੌਦਾ ਹੋਇਆ ਸੀ ਕੁਛ ਰੁਪਇਆ ਮੈਂ ਨੌਕਰੀ 'ਚੋਂ ਕਮਾ ਕੇ ਲਿਆਇਆ ਸੀਗਾ ਔਰ ਕੁਛ ਮੇਰਾ ਆਪਣੀ ਪਹਿਲਾਂ ਬੱਚਤ ਕੀਤੀ ਹੋਈ ਕੋਲੇ ਸੀ ਔਰ ਸਾਰੇ ਕਹਿੰਦੇ ਬਾਬਾ ਜੈਮਲ ਸਿੰਘ ਦੀ ਕਿਰਪਾ ਸੀਗੀ ਔਰ ਜਿਸ ਟਾਈਮ ਦੇ ਉੱਤੇ ਸੌਦਾ ਹੋਇਆ ਉਹਨਾਂ ਨੂੰ 1,000 ਰੁਪਇਆ ਪੇਸ਼ਗੀ ਰੱਖੀ ਗਈ ਕਿ ਤੁਸੀਂ ਅਗਰ ਅਸੀਂ ਭੱਜੀਏ ਤਾਂ 1,000 ਸਾਡਾ ਗਿਆ ਅਗਰ ਤੁਸੀਂ ਭੱਜੋ ਤਾਂ 2,000 ਦਿਓ ਔਰ ਉਹ ਖਾਸ ਕਾਰਨਾਂ ਕਰਕੇ ਬੈਂਕ ਬੰਦ ਸੀਗੇ ਰੁਪਏ ਦਾ ਕੋਈ ਇੰਤਜ਼ਾਮ ਨਾ ਹੋ ਸਕਿਆ ਬੜਾ ਮੁਸ਼ਕਲ ਸੀ ਮਹਾਰਾਜ ਸਾਵਣ ਸਿੰਘ ਲੜਕੇ ਵੱਡੇ ਬਚਿੰਤ ਸਿੰਘ ਨੂੰ ਕਹਿਣ ਲੱਗੇ ਕਿ ਇਹ ਸੌਦਾ ਛੱਡ ਦਿੱਤਾ ਜਾਵੇ ਲੇਕਿਨ ਬਚਿੰਤ ਸਿੰਘ ਕਹਿਣ ਲੱਗਿਆ ਸਾਡੀ ਇਹਦੇ ਵਿੱਚ ਬੜੀ ਭਾਰੀ ਹੱਦ ਤੱਕ ਰੁਪਇਆ ਕਿਵੇਂ ਨਾ ਕਿਵੇਂ ਪੂਰਾ ਕੀਤਾ ਜਾਏ ਉਸ ਵੇਲੇ ਬਿਆਸ ਡੇਰੇ ਦੇ ਵਿੱਚ 5,000 ਰੁਪਇਆ ਖਜ਼ਾਨੇ ਦੇ ਵਿੱਚ ਪਿਆ ਸੀਗਾ ਔਰ ਜਿਹੜਾ ਉਦੋਂ ਦਾ ਉਸ ਵਕਤ ਦਾ ਭੰਡਾਰੀ ਸੀ ਔਰ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਮਹਾਰਾਜ ਨੂੰ ਇਹ ਰੁਪਇਆ ਦਿੱਤਾ ਜਾਵੇ ਇਸ ਵੇਲੇ ਇਹਨਾਂ ਨੂੰ ਜ਼ਰੂਰਤ ਹੈ ਔਰ ਕਿਹਾ ਜਾਏ ਕਿ ਇੱਧਰੋਂ ਉੱਧਰੋਂ ਫੜ ਕੇ ਦਿੱਤਾ ਹੈ ਔਰ ਇਹ ਜ਼ਿਆਦਾ ਕਰਨਗੇ ਤਾਂ ਵਿਆਜ ਦੇ ਦੇਣਗੇ ਔਰ ਆਪਾਂ ਵਿਆਜ ਇੱਧਰ ਰਲਾ ਦੇਵਾਂਗੇ ਉਹ ਰੁਪਇਆ ਦੇਣਾ ਚਾਹਿਆ ਮਹਾਰਾਜ ਨੂੰ ਮਹਾਰਾਜ ਹੱਸ ਕੇ ਕਹਿਣ ਲੱਗੇ ਕਿ ਟੱਟੂ ਪਾੜੇ ਕਰਾਉਣਾ ਹੈ ਹਿੰਦੁਸਤਾਨ ਦਾ ਆਮ ਰਿਵਾਜ਼ ਹੈ ਕਿ ਟੱਟੂ ਪਾੜੇ ਕਰਾਉਣਾ ਤਾਂ ਕੁੜਮਾਂ ਦਾ ਹੀ ਕਰਾਉਣਾ ਹੈ ਉਹ ਕਹਿੰਦੇ ਜੋ ਪੈਸੇ ਵਿਆਜ 'ਤੇ ਹੀ ਚੱਕਣਾ ਅਤੇ ਡੇਰੇ ਦਾ ਜ਼ਰੂਰ ਲੈਣਾ ਹੈ ਅਸੀਂ ਪਾਸੋ ਲੈ ਲਾਂਗੇ ਇਸ ਵਾਸਤੇ ਉਹ ਆਪ ਕਹਿੰਦੇ ਹੁੰਦੇ ਕਿ ਇੱਕ ਮੇਰਾ ਦੋਸਤ ਸੀਗਾ ਜਿਸਨੇ ਉਸ ਆੜੇ ਵਕਤ ਮਦਦ ਦਿੱਤੀ ਔਰ ਮੈਂ ਜਦ ਉਸ ਨੂੰ ਰੁਪਏ ਦੇਣੇ ਚਾਹੇ ਔਰ ਉਹ ਕਹਿਣ ਔਰ ਉਹਦੀ ਪ੍ਰਸ਼ੰਸਾ ਕਰਨ ਲੱਗਿਆ ਉਹ ਕਹਿਣ ਲੱਗਿਆ ਦੇਖ ਪ੍ਰਸ਼ੰਸਾ ਕਰਨ ਦੀ ਕੋਈ ਲੋੜ ਨਹੀਂ ਰੁਪਏ ਅਗਰ ਆਪਦੇ ਪਾਸ ਬਣ ਤਾਂ ਦਿਓ ਨਹੀਂ ਕੋਈ ਤੁਹਾਨੂੰ ਐਸੀ ਬਾਤ ਨਹੀਂ ਇਸ ਵਾਸਤੇ ਸੰਤ ਸਤਿਗੁਰੂ ਰੁਪਇਆ ਡੇਰੇ ਦਾ ਅਧਾਰਾ ਲੈਣ ਵਾਸਤੇ ਵੀ ਤਿਆਰ ਨਹੀਂ ਹੁੰਦੇ ਔਰ ਉਹਨਾਂ ਨੇ ਖਾਣਾ ਤਾਂ ਕੀ ਸੀਗਾ
ਮਾਸਟਰ ਸਾਵਣ ਸਿੰਘ ਵਾਸ ਵੈਰੀ ਮੱਚ ਅਪੋਜ਼ਡ ਬਾਈ ਦੀ ਅਕਾਲੀ ਪੀਪਲ ਐਂਡ ਦੇ ਵਰ ਬਲੇਮਿੰਗ ਹਿਮ ਫਾਰ ਯੂਜ਼ਿੰਗ ਦੀ ਮਨੀ ਆਫ ਦਾ ਸੰਗਤ ਔਰ ਆਫ ਦਾ ਡੋਨੇਸ਼ਨ ਇਨ ਬਾਇੰਗ ਇਸ ਲੈਂਡ ਬਿਕੋਜ਼ ਮਾਸਟਰ ਸਾਵਣ ਸਿੰਘ ਹੈਡ ਅ ਲੋਟ ਆਫ ਲੈਂਡ ਇਨ ਦਾ ਨੀਅਰ ਬਾਈ ਪਲੇਸ ਕਾਲਡ ਸਿਕੰਦਰਪੁਰ ਐਂਡ ਇਟ ਵਾਸ ਵਰਥ ਥਾਊਜ਼ੰਡਸ ਆਫ ਰੁਪੀਸ ਐਂਡ ਦੈਟਸ ਵਾਈ ਪੀਪਲ ਵਰ ਬਲੇਮਿੰਗ ਹਿਮ ਅਕਾਲੀ ਪੀਪਲ ਵਰ ਬਲੇਮਿੰਗ ਹਿਮ ਦੈਟ ਹੀ ਹੈਜ਼ ਯੂਜ਼ਡ ਦੀ ਮਨੀ ਆਫ ਦਾ ਸੰਗਤ ਟੂ ਯੂਜ਼ ਦੈਟ ਐਂਡ ਟੂ ਬਾਏ ਦੈਟ ਪ੍ਰੋਪਰਟੀ ਫਾਰ ਹਿਸ ਫੈਮਿਲੀ ਬਿਕੋਜ਼ ਦੈਟ ਪ੍ਰੋਪਰਟੀ ਵਾਸ ਹਿਸ ਪਰਸਨਲ ਸੋ ਮਾਸਟਰ ਸਾਵਣ ਸਿੰਘ ਵੈਰੀ ਕਲੀਅਰਲੀ ਐਕਸਪਲੇਨ ਟੂ ਦੈਮ ਦੈਟ ਫਰੋਮ ਵੇਅਰ ਹੀ ਗੋਟ ਆਲ ਦੈਟ ਮਨੀ ਵੈਨ ਹੀ ਬੋਟ ਦੈਟ ਲੈਂਡ ਐਟ ਦੈਟ ਟਾਈਮ ਦ ਲੈਂਡਸ ਵੇਅਰ ਵੈਰੀ ਚੀਪ ਐਂਡ ਫੋਰ 22,000 ਰੁਪੀਸ ਹੀ ਬੋਟ ਅ ਲੋਟ ਆਫ ਲੈਂਡ ਐਂਡ ਹੀ ਗੋਟ ਮੋਸਟ ਆਫ ਦ ਮਨੀ ਫਰੋਮ ਹਿਸ ਸਰਵਿਸ ਐਂਡ ਸਮ ਅਦਰ ਮਨੀ ਵਾਸ ਕਲੈਕਟਡ ਬਾਈ ਹਿਮ ਵੈਨ ਹੀ ਵਾਸ ਵਰਕਿੰਗ ਬਿਫੋਰ ਆਲਸੋ ਸੋ ਇਨ ਦੈਟ ਵੇ ਹੀ ਵੈਰੀ ਕਲੀਅਰਲੀ ਟੋਲ ਦੈਮ ਦੈਟ ਫਰੋਮ ਵੇਅਰ ਹੀ ਹੈਡ ਗੋਟ ਦ ਮਨੀ ਵਨਸ ਇਟ ਸੋ ਹੈਪਨ ਦੈਟ He was going to buy some more land and at that time when he thought of buying the money he ran out of the money and the banks and everything was closed and that's why he couldn't get loan from any other person and he had made the promise that if he will not pay the rest of the money on certain day he will lose the advance money which he has given when he thought of buying that land So it so happened that the banks were closed and he couldn't get loan and the money from anybody else and he was needing 5,000 rupees. And it was the question of losing 2,000 rupees if he was not able to give the other 5,000 rupees. he was going to lose the 2,000 rupees which he has given in the advance because the promise was such. So Bijendra Singh, Master Sawan Singh's eldest son, thought of borrowing money from the ashram, and at that time ashram was having 5,000 rupees and more than that. So the cashier of that place and the other people, they came to know about this need of Master, and they thought of giving that money from the ashram to Master Sawan Singh in order to save the 2,000 rupees and to buy that land. And they were sure that Master Sawan Singh will repay them, will give them back very soon. And they thought that if they will tell Master Sawan Singh that this money has come out from the cash of ashram, he won't accept. So they thought of telling him that they have collected this money by some other means. And if he will not take this, we will tell them that, okay, you can give us the interest of using this money. And in that way, we will put that interest also in the ashram. Because at that time, ashram was not in the need of using any money. So when they brought the money to Master Sawan Singh, telling that you use this money, and if you don't like to use this without giving anything, you can pay interest for this also. So, but Master Sawan Singh replied that, if I had to take money on interest, why should I take from the ashram? And I don't want to borrow any money from the ashram. And there was a friend of Master Sawan Singh who gave money to Master Sawan Singh at that time. So saints, Sadguru, when they come, they are not ready even to borrow money from the ashram money or the donation money. So what is the question of using for their own personal expenses?
ਚੋਲਾ ਛੱਡਣ ਤੋਂ ਮਹਾਰਾਜ ਸਾਵਣ ਸਿੰਘ ਨੇ ਕੁਛ ਦਿਨ ਪਹਿਲਾਂ ਭਰੀ ਸੰਗਤ ਦੇ ਵਿੱਚ ਕਿਹਾ ਸੀਗਾ ਕਿ ਵੀ ਮੈਂ ਬੁੱਢਾ ਹੋ ਗਿਆ ਔਰ ਸੰਗਤ ਹੁਣ ਮੈਨੂੰ ਆਪਦਾ ਹਿਸਾਬ ਕਿਤਾਬ ਡੇਰੇ ਦਾ ਲੈ ਸਕਦੀ ਹੈ ਔਰ ਮੈਂ ਸੰਗਤ ਦੀ ਸਬਜ਼ੀ ਖਾਧੀ ਹੈ ਔਰ ਸੰਗਤ ਦਾ ਪੈਟਰੋਲ ਬਾਲਿਆ ਹੈ ਜਿਸ ਪਿੱਛੇ ਮੈਂ ਮਾਫ਼ੀ ਮੰਗਦਾ ਹਾਂ ਔਰ ਸੰਗਤ ਇਹ ਸੁਣ ਕੇ ਸਭ ਭੁੱਬੀ ਭੁੱਬੀ ਰੋਣ ਲੱਗ ਗਈ ਸੀਗੀ
ਫਿਊ ਡੇਜ਼ ਬਿਫੋਰ ਮਾਸਟਰ ਸਾਵਣ ਸਿੰਘ ਲੈਫਟ ਦ ਬਾਡੀ ਹੀ ਸੈਡ ਦਿਸ ਥਿੰਗ ਇਨ ਫਰੰਟ ਆਫ ਆਲ ਦ ਸੰਗਤ ਦੈਟ ਨਾਓ ਆਈ ਹੈਵ ਬਿਕਮ ਓਲਡ And now you can ask from me the account of all the money of the ashram. And I accept this thing and I ask for your forgiveness because I have used the ashram money in buying the vegetables for me. And moreover, I have used the ashram money for the gas which I used in my car. And for that, I apologize. And hearing that, all the sangat started weeping very much.
ਵੀ ਆਪਣਾ ਗੁਜ਼ਾਰਾ ਪੈਨਸ਼ਨ ਦੇ ਵਿੱਚ ਕਰਦੇ ਰਹੇ ਹੈ ਔਰ ਲੰਗਰ ਦਾ ਪੈਸਾ ਜੋ ਸਾਧ ਸੰਗਤ ਦਾ ਪੈਸਾ ਸੀ ਕਦੇ ਵੀ ਹਜ਼ੂਰ ਮਹਾਰਾਜ ਕਿਰਪਾਲ ਆਪਣੇ ਜਾਤੀ ਖਰਚ 'ਚ ਕਦੇ ਵੀ ਨਹੀਂ ਲਿਆਏ ਸੀ
ਇਨ ਦ ਸੇਮ ਵੇ ਹਜ਼ੂਰ ਮਹਾਰਾਜ ਕਿਰਪਾਲ ਆਲਸੋ ਯੂਜ਼ ਟੂ ਲਿਵ ਔਨ ਦੀ ਮਨੀ ਵਿੱਚ ਹੀ ਵਾਸ ਗੈਟਿੰਗ ਫਰੋਮ ਦੀ ਪੈਨਸ਼ਨ ਐਂਡ ਹੀ ਡਿਡਨਟ ਯੂਜ਼ ਐਨੀ ਮਨੀ ਆਫ ਦੀ ਆਸ਼ਰਮ ਫਾਰ ਹਿਸ ਪਰਸਨਲ ਐਕਸਪੈਂਸਿਸ
ਔਰ ਮਹਾਤਮਾ ਦੁਨੀਆਂ ਦੇ ਵਿੱਚ ਮਿਸਾਲ ਬਣ ਕੇ ਆਉਂਦੇ ਹੈ ਔਰ ਆਪ ਦਸਾਂ ਨੋਹਾਂ ਦੀ ਰੋਜ਼ੀ ਰੋਟੀ ਕਮਾਉਂਦੇ ਹੈ ਔਰ ਸੇਵਕਾਂ ਨੂੰ ਵੀ ਇਹੀ ਉਪਦੇਸ਼ ਦਿੰਦੇ ਹੈ ਕਿ ਆਪਣੀ ਦਸਾਂ ਨੋਹਾਂ ਦੀ ਰੋਜ਼ੀ ਰੋਟੀ ਕਮਾ ਕੇ ਫਿਰ ਹੀ ਤੁਸੀਂ ਭਜਨ ਅਭਿਆਸ ਦੇ ਵਿੱਚ ਕਾਮਯਾਬ ਹੋ ਸਕਦੇ ਹੋ
ਮਹਾਤਮਾ ਸੈਟ ਐਨ ਐਗਜ਼ਾਮਪਲ ਇਨ ਦਿਸ ਵਰਲਡ ਐਂਡ ਦੇ ਦੈਮਸੈਲਫ ਅਰਨ ਦੇ ਲਾਈਵਲੀਹੁੱਡ ਬਾਈ ਦੀ ਓਨੈਸਟ ਮੀਨਸ ਐਂਡ ਦੇ ਟੀਚ ਦੈਟ ਡਿਸਾਈਪਲਸ ਆਲਸੋ ਟੂ ਡੂ ਦ ਸੇਮ ਥਿੰਗ ਟੂ ਅਰਨ ਦ ਲਾਈਵਲੀਹੁੱਡ ਬਾਈ ਦੀ ਓਨੈਸਟ ਮੀਨਸ ਐਂਡ ਦੇ ਸੇ ਦੈਟ ਓਨਲੀ ਦੈਨ ਯੂ ਕੈਨ ਪ੍ਰੋਗਰੈਸ ਇਨ ਯੋਰ ਮੈਡੀਟੇਸ਼ਨਸ
ਔਰ ਗੁਰੂ ਨਾਨਕ ਨੇ ਖੁਦ ਕਰਤਾਰਪੁਰ ਗਾਉਂ ਦੇ ਅੰਦਰ ਆਪਦੇ ਹੱਥਾਂ ਨਾਲ ਖੇਤੀ ਕੀਤੀ ਔਰ ਸਾਧ ਸੰਗਤ ਦੀ ਮੁਫਤ ਸੇਵਾ ਕੀਤੀ
ਐਂਡ ਗੁਰੂ ਨਾਨਕ ਸਾਹਿਬ ਆਲਸੋ ਡਿਡ ਦ ਫਾਰਮਿੰਗ ਵਿਦ ਹਿਸ ਓਨ ਹੈਂਡਸ ਇਨ ਦੀ ਵਿਲੇਜ ਆਫ ਕਰਤਾਰਪੁਰ ਐਂਡ ਮੋਰਓਵਰ ਹੀ ਸਰਵਡ ਦੀ ਸਾਧ ਸੰਗਤ ਫਰੀਲੀ
ਔਰ ਆਪ ਆਪਣੀ ਬਾਣੀ 'ਚ ਲਿਖਦੇ ਆ ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਪਾਏ ਆਪ ਕਹਿੰਦੇ ਗੁਰੂ ਪੀਰ ਸਦਾ ਕੇ ਫਿਰ ਸਿੱਖਾਂ ਸੇਵਕਾਂ ਤੋਂ ਮੰਗਦਾ ਫਿਰਦਾ ਹੈ ਤੋ ਐਸੇ ਗੁਰੂ ਦੇ ਤਾਂ ਭੁੱਲ ਕੇ ਵੀ ਕਦੇ ਪੈਰਾਂ ਤੇ ਮੱਥਾ ਨਹੀਂ ਟੇਕਣਾ
ਹੀ ਹੈਜ਼ ਰਿਟਨ ਇਨ ਹਿਸ ਬਾਣੀ ਦੈਟ ਡੂ ਨਾਟ ਬਾਉ ਡਾਊਨ ਟੂ ਹਿਮ ਹੂ ਇਜ਼ ਕਾਲਿੰਗ ਹਿਮਸੈਲਫ ਐਜ਼ ਮਾਸਟਰ ਔਰ ਗੁਰੂ ਔਰ ਪੀਰ ਐਂਡ ਹੂ ਗੋਜ਼ ਐਟ ਦ ਡੋਰ ਆਫ ਦ ਡਿਸਾਈਪਲਸ ਟੂ ਬੈਗ ਫਾਰ ਦ ਮਨੀ ਡੋਂਟ ਟੱਚ ਹਿਸ ਫੀਟ ਗੁਰੂ ਨਾਨਕ ਸਾਹਿਬ ਸੇ ਦੈਟ ਡੋਂਟ ਪੇ ਐਨੀ ਹੋਮੇਜ ਟੂ ਹਿਮ ਹੂ ਇਜ਼ ਬੈਗਿੰਗ ਫਰੋਮ ਦ ਡਿਸਾਈਪਲਸ ਐਂਡ ਸਟਿਲ ਹੀ ਇਜ਼ ਕਾਲਿੰਗ ਹਿਮਸੈਲਫ ਐਜ਼ ਦੀ ਮਾਸਟਰ
ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਜਿਹੜਾ ਮਹਾਤਮਾ ਦਸਾਂ ਨੋਹਾਂ ਦੀ ਕਿਰਤ ਕਰਕੇ ਲੰਗਰ ਦੇ ਵਿੱਚ ਵੀ ਥੋੜ੍ਹੀ ਬਹੁਤੀ ਸੇਵਾ ਪਾਉਂਦਾ ਹੋਵੇ ਕਹਿਣ ਲੱਗੇ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਐਸਾ ਮਹਾਤਮਾ ਹੀ ਮਾਲਕ ਦਾ ਰਸਤਾ ਜਾਣਦਾ ਹੈ ਔਰ ਉਹੀ ਸਾਨੂੰ ਉਸ ਰਸਤੇ 'ਤੇ ਪਾ ਸਕਦਾ ਹੈ
ਐਂਡ ਵਨ ਹੂ ਇਜ਼ ਵਰਕਿੰਗ ਐਂਡ ਕੰਟਰੀਬਿਊਟਿੰਗ ਇਨ ਦੀ ਹੋਲੀ ਕੌਜ਼ ਓਨਲੀ ਸੱਚ ਅ ਮਹਾਤਮਾ ਕੈਨ ਸ਼ੋ ਅਸ ਦੀ ਪੈਥ ਆਫ ਗੋਡ ਗੁਰੂ ਨਾਨਕ ਸਾਹਿਬ ਸੇ ਦੈਟ ਵਨ ਹੂ ਇਜ਼ ਵਰਕਿੰਗ ਫਾਰ ਹਿਸ ਓਨ ਲਾਈਵਲੀਹੁੱਡ ਐਂਡ ਵਨ ਹੂ ਇਜ਼ ਕੰਟਰੀਬਿਊਟਿੰਗ ਇਨ ਦੀ ਹੋਲੀ ਕੌਜ਼ ਐਂਡ ਵਨ ਹੂ ਇਜ਼ ਡੂਇੰਗ ਸਰਵਿਸ ਟੂ ਐਵਰੀਬਡੀ ਐਂਡ ਓਨਲੀ ਹੀ ਕੈਨ Only he is the Mahatma and only he can put us on the path of God.
ਇਕ ਜਨ ਤੈਨੂੰ ਅਰਿਸ਼ਦਾ ਤੂੰ ਸੰਭਲ ਸੰਭਲ ਕੇ ਲੋਟ।
ਹੁਣ ਬੁੱਲੇ ਸ਼ਾਹ ਬੜੀ ਇੱਕ ਸੁੰਦਰ ਮਿਸਾਲ ਦੇ ਕੇ ਸਮਝਾਉਂਦੇ ਆ ਜਿਸ ਤਰ੍ਹਾਂ ਮੁੰਜ ਹਿੰਦੁਸਤਾਨ ਦੇ ਅੰਦਰ ਬੜਾ ਸਰ ਹੁੰਦਾ ਹੈ, ਸਰ ਦੀ ਉੱਧਰ ਮੁੰਜ ਜਦ ਕੁੱਟਦੇ ਆ ਉਸਨੂੰ ਸਰ ਨੂੰ ਬਹੁਤ ਕੁੱਟ ਕੁੱਟ ਕੇ ਬਰੀਕ ਕੀਤਾ ਜਾਂਦਾ ਹੈ ਔਰ ਕੁੱਟਣੀ ਬੜੀ ਮੁਸ਼ਕਿਲ ਹੁੰਦੀ ਹੈ, ਹੱਥਾਂ ਦੇ ਉੱਤੇ ਛਾਲੇ ਪੈ ਜਾਂਦੇ ਹੈ, ਬਹੁਤ ਸਖਤ ਮਿਹਨਤ ਹੁੰਦੀ ਹੈ ਔਰ ਆਪ ਸਭ ਨਾਲੋਂ ਵੱਡੀ ਮੁਸ਼ਕਤ ਉਹ ਹੁੰਦੀ ਹੈ। ਕੈਦੀ ਲੋਕਾਂ ਤੋਂ ਹਿੰਦੁਸਤਾਨ ਦੇ ਉੱਤੇ ਉਸ ਮੁੰਜ ਦੀ ਮੁਸ਼ਕਤ ਹੀ ਜ਼ਿਆਦਾ ਲੈਂਦੇ ਆ ਤੰਗ ਕਰਨ ਦੇ ਮਾਰੇ। ਇਸ ਵਾਸਤੇ ਆਪ ਕਹਿਣ ਲੱਗੇ ਇਹ ਜਿਹੜਾ ਮਨ ਹੈ ਇਹ ਵੀ ਇੱਕ ਮੁੰਜ ਦਾ ਮੰਜੂਲਾ ਹੀ ਹੈ, ਇਹਨੂੰ ਵੀ ਕੁੱਟਣਾ ਜਿਹੜਾ ਹੈ ਕੋਈ ਆਸਾਨ ਨਹੀਂ, ਉਸ ਮੁੰਜ ਦੀ ਤਰ੍ਹਾਂ ਇਹ ਵੀ ਕੁੱਟਣਾ ਔਖਾ ਹੈ। ਲੇਕਿਨ ਆਪ ਕਹਿਣ ਲੱਗੇ ਕੀ ਹੈ ਗੋਸ਼ੇ ਬਹਿ ਕੇ ਕੁੱਟ ਔਰ ਕੀ ਕਰ ਤੂੰ ਅਕਾਂਤ ਦੇ ਵਿੱਚ ਬੈਠ ਕੇ ਸਿਮਰਨ ਦੀ ਸੱਟ ਮਾਰ ਇਹਦੇ ਉੱਤੇ ਔਰ ਇਹ ਖਜ਼ਾਨਾ ਤੈਨੂੰ ਅਰਸ ਦਾ ਤੂੰ ਸੰਭਲ ਸੰਭਲ ਕੇ ਲੁੱਟ। ਜੋ ਸਤਿਗੁਰੂ ਨੇ ਜਿਹੜਾ ਤੈਨੂੰ ਰਸਤਾ ਦਿੱਤਾ ਹੈ ਇਹ ਤੈਨੂੰ ਅਰਸ਼ ਦੇ ਉੱਪਰ ਜਾਣ ਵਾਸਤੇ ਦਿੱਤਾ ਹੈ, ਸੱਚਖੰਡ ਪਹੁੰਚਣ ਵਾਸਤੇ ਦਿੱਤਾ ਹੈ ਔਰ ਬੜੇ ਭਾਰੇ ਖਜ਼ਾਨੇ ਦਾ ਤੈਨੂੰ ਮਾਲਕ ਬਣਾਇਆ ਹੋਇਆ ਹੈ। ਤੂੰ ਵੀ ਸੰਭਲ ਸੰਭਲ ਕੇ ਉੱਧਰ ਨੂੰ ਚੜ੍ਹਾਈ ਕਰ ਔਰ ਇਸ ਵਕਤ ਤੋਂ ਫਾਇਦਾ ਉਠਾ ਔਰ ਮਨ ਨੂੰ ਤੂੰ ਸਿਮਰਨ ਦੀ ਸੱਟ ਲਾਉਂਦਾ ਰਹਿ।
ਮੁੰਜ ਕਿਆ?
ਮੁੰਜ ਬਲੀ ਸਰ ਚੋਂ ਨਿਕਲਦੀ ਹੈ,
ਕਾਨੇ
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 ਆਪਣੇ ਹੁੰਦੇ ਨਾ ਨਹਿਰ ਦੇ ਉੱਤੇ ਖੜੇ।
ਠੀਕ ਠੀਕ
ਉਹ ਆਪਣੇ ਅਰਬੀ ਤੇ ਜਾਈਏ
ਤਾਂ ਨਾ ਬੁੱਲੇ ਸ਼ਾਹ ਗਿਵਸ ਵੈਰੀ ਬਿਊਟੀਫੁਲ ਐਗਜ਼ਾਮਪਲ ਟੂ ਮੇਕ ਅਸ ਅੰਡਰਸਟੈਂਡ ਦੈਟ ਹਾਊ ਵੀ ਹੈਵ ਟੂ ਬੀਟ ਦ ਮਾਈਂਡ। ਹੀ ਸੇਜ਼ ਦੈਟ ਜਸਟ ਐਜ਼ ਇਟ ਇਜ਼ ਵੈਰੀ ਡਿਫਿਕਲਟ ਟੂ ਬੀਟ ਦ ਸਟ੍ਰਿਕਸ ਲਾਈਕ ਅ ਸਟ੍ਰਿਕ ਐਂਡ ਸਮ ਪੀਪਲ ਮੇਕ ਆਊਟ ਦ ਕਾਰਪੇਟ ਐਂਡ ਥਿੰਗਸ ਲਾਈਕ ਦੈਟ ਫਰੋਮ ਦ ਸਟ੍ਰਿਕਸ ਐਂਡ ਫਸਟ ਆਫ ਆਲ ਇਟ ਇਜ਼ ਫਾਈਂਡ ਵੈਰੀ ਮੱਚ by beating and doing like that, and in India in the prisons to give extra trouble and to make the work more difficult for the prisoners they give this work to them. So Bulle Shah says that just as it's difficult to beat that sticks and make things out things from that, in the same way it is very difficult to beat your mind and it is very difficult to control that. But here he says that it is not difficult when you are doing that after going in the refuge of the master, because master has given you such a great weapon to beat your mind and that is of simran, and by using that simran as the weapon to beat your mind and sitting in the refuge of master you can go to your real home sachkhand, because the simran which your master has given to you will lead you to the real home and without any problem you will be able to beat your mind. So that's why here he says that sitting in the refuge of your sadguru you go on using the stick or the weapon of simran to beat your mind.
Bulla cheri musalman di hindu to qurban doha to pani var pi jo kare ਭਗਵਾਨ।
ਬੁੱਲੇ ਸ਼ਾਹ ਇਤਨਾ ਉੱਪਰ ਉੱਠ ਖੜੇ ਸੀਗੇ ਕਿ ਆਪ ਦੇ ਉੱਪਰ ਕਿਸੇ ਵੀ ਜਾਤੀ ਦਾ ਕੋਈ ਵੀ ਲੇਸ ਮਾਤਰ ਵੀ ਨਹੀਂ ਸੀਗਾ, ਕੋਈ ਪ੍ਰਭਾਵ ਨਹੀਂ ਸੀ ਕਿਸੇ ਜਾਤੀ ਦਾ। ਹਾਲਾਂਕਿ ਮੁਸਲਮਾਨ ਲੋਕ ਬਹੁਤ ਸ਼ਰ੍ਹਾਂ ਦੇ ਪਾਬੰਦ ਹੈ ਜਿਸ ਤਰ੍ਹਾਂ ਹਿੰਦੁਸਤਾਨ ਦੇ ਅੰਦਰ ਸਿੱਖ ਲੋਕ ਹੁੰਦੇ ਹੈ। ਔਰ ਆਪ ਕਹਿਣ ਲੱਗੇ ਕਿ ਮੈਂ ਮੁਸਲਮਾਨ ਦਾ ਨੌਕਰ ਹੈ ਔਰ ਹਿੰਦੂ ਤੋਂ ਪਾਣੀ ਵਾਰ ਕੇ ਪੀਣਾ ਹੈ ਅਗਰ ਉਹ ਭਗਵਾਨ ਨੂੰ ਯਾਦ ਕਰਦੇ ਆ ਤਾਂ, ਕਿਉਂਕਿ ਸਾਨੂੰ ਤਾਂ ਪਿਆਰ ਭਗਤੀ ਨਾਲ ਹੈ, ਭਗਤ ਦੇ ਪਿਆਰਾਂ ਨਾਲ ਪਿਆਰ ਹੈ। ਇਸ ਵਾਸਤੇ ਆਪ ਜਾਤੀ ਪਾਤੀ ਨੂੰ ਨਹੀਂ ਮੰਨਦੇ ਸਨ।
ਬੁੱਲੇ ਸ਼ਾਹ ਵੈਨ ਸੋ ਮਚ ਹਾਈ ਦੈਟ ਹੀ ਵਾਸ ਨੋਟ ਅਫੈਕਟਡ ਬਾਈ ਐਨੀ ਕਾਸਟ ਔਰ ਐਨੀਥਿੰਗ ਲਾਈਕ ਦੈਟ, ਹੀ ਡਿਡਨਟ ਹੈਵ ਐਨੀ ਲੇਬਲ ਈਵਨ ਦੋ ਹੀ ਵਾਸ ਬੋਰਨ ਇਨ ਦ ਮੁਸਲਿਮ ਫੈਮਿਲੀ, ਬਟ ਸਟਿਲ ਹੀ ਯੂਜ਼ ਟੂ ਸੇ ਦੈਟ ਆਈ ਐਮ ਦ ਸਰਵੈਂਟ ਆਫ ਮੁਸਲਿਮ ਐਂਡ ਆਈ ਸੈਕਰੀਫਾਈਜ਼ ਮਾਈਸੈਲਫ ਫੋਰ ਦ ਹਿੰਦੂ and I am sacrificing myself for the Hindu if they are remembering God, because our main concern is the devotion of God, and those who are doing the devotion of God it doesn't matter whether they are Hindu or Muslim, we respect everybody.
Jad Maharaj Savan Singh to bahut sare logon ne puchha कि थोड़ी की जात है। महाराज सावन सिंह कहन लगे, अगर वो परमात्मा की जात हिंदू है तो मैं हिंदू है, अगर वो सिख है तो मैं सिख है, अगर वो परमात्मा मुसलमान है तो मैं मुसलमान है। क्या जो परमात्मा की जात है, महाराज सावन सिंह कहन लगे वही मेरी है।
When Master Sawan Singh was asked that what is your caste, he replied that if God is Sikh, I am Sikh, if God is Hindu, I am Hindu, if God is Christian, I am Christian. That means that whatever caste God is having, I also belong to the same caste.
जब गुरु नानक साहब तो पूछा गया कि तुसी कौन हो, मक्के दे विच उन्होंने पूछा थोड़ी की जाति है, तो गुरु नानक साहब कहन लगे के हिंदू कहे तो मारी है, मुसलमान भी ना है, क्योंकि उत्थे मुसलमान लोगों का जोर सीगा, हिंदू नू बुरा समझते होंगे सी, उन्हां दिनां दे विच हिंदुआं नू बड़ा कतल करते सीगे, और हिशी दसदी है कि हिंदुआं दे उत्ते बड़ा वो दर्द भरिया समा सीगा। इस वास्ते वो कहिंदा हिंदू कहे तो मारीए, मुसलमान भी ना है, लेकिन तुसी जैसा मैनू मुसलमान समझते हो उसा मैं मुसलमान भी है नहीं गा। पंज तत्त का पुतला गैबी खेले माहें, वो कहन लगे पंजा तत्तां दा मैं इंसान है, गैबी ताकत मेरे अंदर कम करदी है, और उसनू नानक कहिंदे।
इन मक्का when Guru Nanak Sahib was asked that who are you, Hindu or Muslim, so he replied that if I will tell you that I am Hindu, you will kill me, because in those days and especially in Makkah the Muslim people were very much strong, and that's why if they were seeing any Hindu man they were killing them, and history says that in those days there was many Hindu people were killed by the Muslims, and when many Muslims were killed by the Hindus, because they were understanding much difference between Hindus and Muslims. So Guru Nanak Sahib said to them that if I will tell you that I am Hindu, you will kill me, but I am not Muslim as you are understanding. If I will tell you that I am Muslim, I am also not that. I am just a man made up of 5 elements, and within me that hidden power is working, and the name which is given to my body is Nanak.
Mulla mulla te musal ji dohanda eko chet loka kar de chanana aap ande और सब ने गलड़ियां एक अल्लाह अल्लाह दी गल कुछ रौला पाया आलमा कुछ कागजा पाया चल।
हुण बुल्ले शाह कहंदा है कि दुनिया दे अंदर होर सब गलड़ियां है और परमात्मा दी भगती दी सब नो वड्डी ठोस गल है, लेकिन कहंदा अफसोस है कुछ रौला पाया आलमा कुछ कागजां पाया चल, क्योंकि कोई वक्त सीगा कि कमाई वाले महात्मा ही बाणी लिखदे सन, और उस दे अर्थ भी कमाई वाला ही महात्मा जान सकता है, क्योंकि जिस मंजिल दी बाणी लिखी है उस मंजिल दा फकीर होवे तो वही दस सकता है। और आप कहन लगे वक्त ऐसा आ गया है, चढ़ाई साड़ी हुंदी नहीं, किताबां दे असी लखारी बन जाने हैं, और आप तो असी धोखे दे विच हुन्ने हैं, और होरां नूं भी असी धोखे दे विच पा दिन्ने हैं, क्योंकि जो साड़ी रसाई नहीं, और साड़ी किताब नूं पढ़ के दूसरा की रसाई कर सकता है। इस वास्ते आप कहंदे कुछ तां कागजां दे कुछ तां आलमां ने रौला पा दिता, कुछ इन्हां लोकां ने ऐसियां पोथियां लिख दित्तियां, और लोग की करदे है उन्हां पोथियां दे हवाले दिंदे है, लेकिन जो कुछ महात्मा लिख गए हैं उन्होंने मुतालक असी कदे भी ख्याल नहीं किया गा।
Now Bulle Shah says that there are many conversation in this world, but the best conversation in this world is of God. But what people have done, the learned men are talking about the books, and in that way they have become the learned. There was a time when only the perfect Mahatmas were writing the teachings and the banis, and only the perfect Mahatma could understand that, and only they were able to explain to people that what that Mahatma wanted to say, and by using their teachings they were able to help other people to get to the plane or to get to the point where the Mahatmas have reached, and after reaching to that place the Mahatmas had written the writings. But now the time has come that everybody is quoting the sentences from the books, and everybody has become the reader and writer of the book. And that's why one who has not attained any spirituality, if he is writing any book, by reading that book, how the other person can attain the spirituality? So only the writings of the perfect Mahatmas can help us in attaining the attaining that high position in the spirituality. So Bulle Shah Iyer says that the time has come now when everybody has become learned, but nobody is practical yet. And when everybody has learned, when everybody has become the learned man, and nobody is there to teach the practices, in that way, how one can attain the spirituality?
Maharaj Kripal kehnde hunde sige ke eh koi saboot nahi ga bhi eh ਮਹਾਤਮਾ ਹੈ, ਇਹਦੀਆਂ ਕਿਤਾਬਾਂ ਬਾਹਲੀਆਂ ਬਾਹਲੀਆਂ ਕਿਤਾਬਾਂ ਦਾ ਲਿਖਾਰੀ ਹੋਣ ਕਰਕੇ ਮਹਾਤਮਾ ਬਣ ਜਾਏਗਾ। ਉਹ ਕਹਿੰਦੇ ਹੁੰਦੇ ਸੀ ਕਿਤਾਬਾਂ ਲਿਖਣੀਆਂ ਮਨ ਬੁੱਧੀ ਦਾ ਕੰਮ ਹੈ।
ਮਹਾਰਾਜ ਕਿਰਪਾਲ ਯੂਜ਼ ਟੂ ਸੇ ਦੈਟ ਦਿਸ ਇਜ਼ ਨੋਟ ਅ ਕ੍ਰਾਈਟੇਰੀਆ ਦੈਟ ਦਿਸ ਪਰਸਨ ਹੈਜ਼ ਰਿਟਨ ਮੈਨੀ ਬੁੱਕਸ ਰਿਗਾਰਡਿੰਗ ਸਪਿਰਿਚੁਅਲਿਟੀ ਦੈਟ ਮੀਨਸ ਦੈਟ ਹੀ ਇਜ਼ ਮਹਾਤਮਾ ਐਂਡ ਦਿਸ ਇਜ਼ ਨੋਟ ਟਰੂ ਦੈਟ ਬਾਈ ਰਾਈਟਿੰਗ ਮੈਨੀ ਬੁੱਕਸ ਵਨ ਕੈਨ ਬਿਕਮ ਦ ਮਹਾਤਮਾ।
ਹਾਲਾਂਕਿ ਹਜ਼ੂਰ ਮਹਾਰਾਜ ਐਡੇ ਕਲਮ ਦੇ ਧਨੀ ਸਨ ਔਰ ਉਹਨਾਂ ਦੀ ਜੋ ਗੁਰਮਤ ਸਿਧਾਂਤ ਦੋ ਪਾਰਟ ਲਿਖੇ ਹੈ, ਕੋਈ ਪੜ੍ਹ ਕੇ ਇਹ ਨਹੀਂ ਕਹਿ ਸਕਦਾ ਕਿ ਇਸ ਨੂੰ ਪਰਮਾਤਮਾ ਨਹੀਂ ਮਿਲਿਆ ਹੋਏਗਾ। ਲੇਕਿਨ ਉਹਨਾਂ ਨੇ ਜੋ ਕੁਛ ਕਿਹਾ ਸੱਚ ਹੀ ਬਿਆਨ ਕੀਤਾ। ਮਹਾਤਮਾ ਸੱਚ ਕਹਿਣ ਲੱਗੇ ਚੱਕਦੇ ਨਹੀਂ ਹੁੰਦੇ ਗੇ।
ਹੀ ਯੂਸ ਟੂ ਸੇ ਦੈਟ ਟੂ ਰਾਈਟ ਦ ਬੁੱਕ ਇਜ਼ ਦ ਵਰਕ ਆਫ ਮਾਈਂਡ ਐਂਡ ਇੰਟਲੈਕਟ। ਈਵਨ ਦੋ ਹੀ ਵਾਸ ਵੈਰੀ ਗੁੱਡ ਐਟ ਦ ਪੈਨ ਐਂਡ ਵੈਨ ਹੀ ਰੋਟ ਦ ਗੁਰੂਮਤ ਸਿਧਾਂਤ ਵਿਚ ਵਾਸ ਇਨ ਟੂ ਵਾਲੀਅਮਸ ਟੂ ਪਾਰਟਸ ਦੈਟ ਫਿਲੋਸਫੀ ਆਫ ਦ ਮਾਸਟਰਸ ਰੀਡਿੰਗ ਦੈਟ ਨੋਬਡੀ ਕੁਡ ਸੇ ਦੈਟ ਦਿਸ ਪਰਸਨ ਹੈਜ਼ ਨੋਟ ਰੀਅਲਾਈਜ਼ਡ ਗੋਡ। But still he spoke the truth that the work of writing the book is of mind and intellect, because whenever saints come they do not hesitate in saying the truth.
Aur Maharaj Savan Singh kehnde hunde sige tusi andar ja ke dekho jinna diyan bahar kitabaan duniya ch mashhoor hai kaal unna di ki halat karda andar.
And Master Savan Singh ji used to say that you go within and see the condition of those whose books are very famous in this world, and you see them that how they are suffering because of the punishment given by the negative power.
Aur Guru Nanak Sahib kehnda pad pandit avara samjhaaye ghar jalte ki khabar na paaye. Aap kehn lage eh lokan nu pad pad ke likh likh ke samjhaun lage paye hai. Aap da hirda kaam naal krodh naal loh moh hankar naal sad reha hai. Lokan te paropkar sochde hai aur aap de ghar nu agg lagi hai. Lokan de kare paani diyan mashkaan bakhailan layi firde hai.
Guru Nanak Sahib say that the pandits read the books for others, but they are not aware of themselves. They are carrying the water for other people, but their own house is burning. He says that all these learned people, they are reading the books for others and giving knowledge to others, but they do not know or they do not realize that what they have to do. They are carrying the baskets or the buckets full of water for extinguishing the fire of other people's house, but their own house, their own body is burning by the fire of lust, anger, greed, attachment and egoism, and they do not find any solution for their own self.
Guru Nanak Sahib kehnde hai pehle man parbodha apna piche avar rajava, saryan nu pehla sanu apni agg bujhauni chahidi hai, apna man tikane te pahuncha ke phir lokan nu khush kare, phir lokan da zimmewari chakke.
Guru Nanak Sahib say that first of all one should still his own mind, and after that he should think about others. He say that first of all one should extinguish his own fire, he should still his own mind, and after that he should think about helping other people, and after that he should teach other people.
Bulla chale sunyar de jithe gaina kadiye laakh surtiya
ਬੁੱਲੇ ਸ਼ਾਹ ਜਾਤੀ ਪਾਤੀ ਦੇ ਮੁਤਾਲਕ ਹੋਰ ਵੀ ਸਾਨੂੰ ਬੜੀ ਇੱਕ ਸੁੰਦਰ ਮਿਸਾਲ ਦੇ ਕੇ ਸਮਝਾਉਂਦੇ ਆ। ਕਹਿਣ ਲੱਗੇ ਕਿ ਦੇਖੋ ਤੁਸੀਂ ਸੁਨਿਆਰ ਦੇ ਘਰੇ ਜਾ ਕੇ ਦੇਖੋ ਕਿ ਕਿਸ ਤਰ੍ਹਾਂ ਕੋਈ ਛਾਪ ਹੈ, ਛੱਲਾ ਹੈ, ਕੋਈ ਕੜਾ ਹੈ, ਅਲੱਗ ਅਲੱਗ ਉੱਥੇ ਚੀਜ਼ਾਂ ਬਣਾ ਕੇ ਰੱਖੀਆਂ ਹੈ, ਕੋਈ ਉਹਨਾਂ ਦਾ ਕੋਈ ਨਾਂ ਰੱਖੀ ਬੈਠਾ, ਕੋਈ ਰੱਖੀ ਬੈਠਾ ਹੈ। ਉਹ ਕਹਿਣ ਲੱਗਾ ਤੂੰ ਸਭ ਨੂੰ ਸਿਉਣਾ ਹੀ ਕਹਿ ਦੇ, ਕਿਉਂਕਿ ਸਭ ਸਿਉਣੇ ਦੇ ਬਣੇ ਹੈ, ਇਸ ਵਾਸਤੇ ਸਭ ਨੂੰ ਬਣਾਉਣ ਵਾਲਾ ਇੱਕੋ ਹੀ ਸੁਨਾਰਾ ਹੈ। ਇਸੇ ਤਰ੍ਹਾਂ ਉਹ ਕਹਿਣ ਲੱਗੇ ਕੋਈ ਕੰਮ ਕਰਨ ਦੇ ਉੱਤੇ ਜਾਤੀਆਂ ਪਾਤੀਆਂ ਦੇ ਨਾਮ ਪਿਆ, ਕਿਸੇ ਨੇ सोने का काम किया सुनार नाम पे, अगर लोहे का काम किया लोहार कह दिता, इस तरह अगर किसी ने मिट्टी का काम किया मिट्टी के बर्तन बनाए, बर्तन बनाने कोई लग जाता उसको कुम्हार कह दें। इस वास्ते वो कहता सारे इंसानों बनाने वाला एको ही परमात्मा है, तू यह कह के सभी परमात्मा की खिलकत है।
Now Bulle Shah says more about the caste and creed. He says that when you are going to the jeweler and there you see that this is ring, this is necklace, this is locket and this is bracelet and all these things. He says that why don't you call them all gold? Because all of them are made by the same jeweler and they all are made out of the gold. So why are you not calling all them as the gold? They have been given the different names because of their different qualities and because of their different appearances. In the same way, outwardly also, the same God has made everybody and all the men made by Him. But because they are doing the different types of professions or because they are born in the different types of communities and like that, that's why they are given another name. Those who are doing the work of jewelry or gold, they are called goldsmiths. Those who are dealing with the iron and other like that, they are called the blacksmiths, and those who are making the pots and other clay articles, they are called the potters. But in fact, all are men, and the same God has made all the men. So Bulle Shah said that why don't you call them as the creation of God, because there is only one God who has created all this creation.
भुला अच्छे दिन तो पीछे गए, जब हर से किया नहीं अब पूछता क्या करे, जब चिड़िया चुगिया खेत।
हुण बुल्ले शाह कहिंदा है अच्छा हुंदा जे जवानी दे वक्त ही इह चढ़दी जवानी दे विच ही इह मालक दी तरफ आ जांदा, क्योंकि उस वक्त कोई ज़्यादा ख्याल दुनिया च फैलिया नहीं हुंदा, शरीर भी मजबूत हुंदा है। कहण लगे उस वक्त तां नाम दी तरफ आए ना, अगर नाम मिल भी गया तो आलस कीता, लेकिन जद बुढ़ापा आ गया वह बल्कि कफ वगैरह ने घेर लिया और ख्याल भी दुनिया च ज़्यादा फैल गया। हुण पछताउंदा है कि जिहड़ा मेरा पिछला वक्त सी, मैं 40 साल या 30 साल नाम लेके एवें बैठा रहा। और फिर बुल्ले शाह कहिंदा हुण पछताउण दे नाल की बणदा है।
Now Bulle Shah says that it would have been better if one had come to the path and got initiation when he was young, because at that time he had very good health and his thoughts were not scattered very much in the world. But he didn't come to path at that time and he didn't get initiation and he didn't did any meditation. Even if anybody has got initiation, but still one who spends his time in laziness, he has also not utilized his time in good way. And now when the old age has come and the body has become weak and all the disease has captured you, and after that he repents. After that you are repenting that why didn't I meditate for the last 40 years? Why didn't I spend all my time in laziness and doing all other things? But Bulle Shah says that what will happen now? Nothing. Because once the time has gone, after that if you repent on that, it will not bring any good.
Or Baba Jalan Jat Nishere de Vich Achha Kumai Wala Hoya Hai, क्योंकि जटां दी मोटी अकल हुंदी है। उसने मोटी जी अकल दे नाल एक दोड़ा बोलिया कि छोटे हुंदियां डंगर चारे, वड्डे होया हलवाया, बुढ़े होके माला फेरी ते रब दा आला बालाया। साडी वो गल है कि छोटे हुंदे असी दुनियादारी दे काम दे विच डंगर वगैरह दे विच लगे रहने हैं, वड्डे होए फिर हलवाने हैं, और जदों बुढ़े हो जाने हैं फिर माला फड़ के बह जाने हैं, भी हुण रब दा भी आला बाला दिए, वो भी प्यार ना भगती नहीं, असी आला बाई लाउने रब दा।
Baba Jalan Jat was a meditator in the town called Nashera, and because he was a farmer and farmers always have very thick brain, they are not very sharp. So he wrote one verse in his thick intellect saying that in the childhood, when you were a child, you spent all your time in taking care of the animals, cattle, and after that when you became young, you went in the field and after that you plowed for all your young age. And now when the old age has come, you are moving the rosary and doing the devotion of God. And that also saying that you are doing a favor for God. You don't have any love or devotion doing devotion of God. You are just full, just you are just doing the formality of doing the devotion of God.
Mula kanak kaudi kamani tino ki talwar aaye te naam japan ko aur biche line mar alab allah ਖਬਰ ਨਕਾਈ ਬੇਪੜਿਆ ਮੈਨੂੰ ਸਮਝ ਨ ਆਵੇ ਲਜ਼ਤ ਅਲਫ ਦੀ ਆਈ
ਬੁੱਲੇ ਸ਼ਾਹ ਕਹਿੰਦਾ ਹੈ ਮੇਰਾ ਪਰਮਾਤਮਾ ਦੇ ਨਾਲ ਦਿਲ ਲੱਗ ਗਿਆ ਹੈ ਮੈਨੂੰ ਦੁਨੀਆਂ ਦੀ ਖਬਰ ਹੀ ਕੋਈ ਨਹੀਂ ਜਿਹਨੂੰ ਪਰਮਾਤਮਾ ਦਾ ਰਸ ਆ ਗਿਆ ਉਹਨੂੰ ਦੁਨੀਆਂ ਤਾਈਂ ਕੀ ਗਰਜ ਹੈ
Now Bulle Shah says that my heart is attached to God and that's why I'm not aware of the world. Because one who is connected with God, he doesn't have any interest in this world.
Ladki gudiyan patoliyan de naal utna chir kheldi hai jinna chir odi shaadi nahi hundi jad shaadi ho jandi hai kaun gudiyan patoliyan nu saamke rakhda hai pati de charnan de vich dil lag janda hai isse tarah vishe vikaran de naal assi unna de nahi pyar karde hai jinna chir assi us parmatma to vichhde hoye hai jad parmatma di ਪਰਮਾਤਮਾ ਦਾ ਪਿਆਰ ਸਾਡੇ ਦਿਲ ਦੇ ਵਿੱਚ ਵਸ ਜਾਂਦਾ ਹੈ ਕੌਣ ਵਿਸ਼ੇ ਬਕਾਰਾਂ ਨੂੰ ਹੱਥ ਲਾਉਂਦਾ ਹੈ ਕੋਈ ਝਾਕਦਾ ਤੱਕ ਵੀ ਇਸ ਪਾਸੇ ਨਹੀਂ ਗਾ
As long as the girl is not married, she will play with the toys and she will find enjoyment there. But when she gets married and when she comes to the husband, after that she is attached to the husband and then she throws all the toys and all the play, the things with which she was playing. In the same way, as long as we have not got the interest of God and we have not seen the God, we are understanding or we are feeling the enjoyments or happiness in the worldly pleasures. But when one realizes God and when one gets the real interest of God, after that he doesn't get any interest in enjoying all the sensual enjoyments and all the worldly pleasures.
Bulla sha kol de pure jede dil vich karan safai
hun bulla sha kehnda hai mainu duniya di ਲਜਤਾਂ ਦੀ ਕੋਈ ਖਬਰ ਹੀ ਨਹੀਂ ਔਰ ਉਹ ਕਹਿਣ ਲੱਗਿਆ ਜਿਹੜੇ ਕੌਲ ਦੇ ਪੂਰੇ ਹੁੰਦੇ ਆ ਉਹ ਆਪਣੇ ਦਿਲ ਦੇ ਵਿੱਚ ਸਫਾਈ ਕਰਦੇ ਆ ਕਿਉਂਕਿ ਪਹਿਲਾਂ ਤਾਂ ਅਸੀਂ ਮਾਂ ਦੇ ਪੇਟ ਵਿੱਚ ਕਿਹਾ ਕਿ ਸਾਨੂੰ ਦੁਨੀਆਂ ਦੀ ਹਵਾ ਲਵਾ ਤੇਰਾ ਅਸੀਂ ਜ਼ਰੂਰ ਦਸਵੰਧ ਦੇਵਾਂਗੇ ਹੁਣ ਅਸੀਂ ਕੀ ਕਰਦੇ ਹਾਂ ਤਨਖਾਹ ਆਈ ਦਸਵੰਧ ਕੱਢ ਦਿੱਤਾ ਤਨਖਾਹ 'ਚੋਂ ਦਸਵੰਧ ਕੱਢਣਾ ਸੌਖਾ ਹੈ ਲੇਕਿਨ ਵਕਤ ਦਾ ਦਸਵੰਧ ਅਸੀਂ ਕਦੇ ਨਹੀਂ ਕੱਢਿਆ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਬਣਦੇ ਆ ਉਹ ਵੀ ਅਸੀਂ ਕਦੇ ਅੱਧਾ ਘੰਟਾ ਲਾ ਲਿਆ ਕਦੇ 15 ਮਿੰਟ ਲਾ ਲਏ ਸਾਰੇ ਦਿਨ ਦੀ ਫਿਰ ਅਸੀਂ ਆਥਣ ਨੂੰ ਜੋ ਲੇਖਾ ਜੋਖਾ ਕਰਦੇ ਹਾਂ ਜੀ 4 ਘੰਟੇ ਹੋ ਗਏ ਕੋਈ ਕਹਿੰਦਾ 3 ਘੰਟੇ ਹੋ ਗਏ ਔਰ ਉਹ ਵੀ ਜੇ 10 ਮਿੰਟ ਲਾਏ ਹੋਣ ਤਾਂ ਉੱਥੇ 15 ਲਿਖਦੇ ਹਾਂ ਇਸ ਵਾਸਤੇ 2.5 ਘੰਟੇ ਜੇ ਕੋਈ ਸੂਰਮਾ ਆਦਮੀ ਇੱਕ ਚੌਂਕੜੀ 'ਤੇ ਬੈਠ ਕੇ ਲਾਉਂਦਾ ਹੈ ਇਸ ਵਾਸਤੇ ਆਪ ਕਹਿੰਦੇ ਵਕਤ ਦਾ ਦਸਵੰਧ ਕੋਈ ਕੋਈ ਕੱਢਦਾ ਹੈ
Now Bulle Shah says that when I got the real interest of God, I do not find any taste in this world. Then he says that One who are keeping their promise, they take out one. Those who are keeping their promise, they are becoming clean from their inside. Because when we were in the womb of mother at that time, we made this promise and we requested God to bring us out and so that we can take the air of this world. We can be the air of this world. And then at that time we promised him that we will give you. Tithe or 1/10 of our everything to you. But when we came out, when we grew up, and after that, most of the people give 1/10 of their earning. But who is giving the 1/10 of the time? 1/10 of 24 hours a day becomes 2.5 hours. But who is there who is giving the 1/10 of this time in the name of God? People do the meditation, sometimes they sit for 10 minutes, 15 minutes, sometimes half an hour, 1 hour, and in that way, in the evening when they count all the hours, it comes to 4 hours or 5 hours. And in that also, if one has sat for 10 minutes, he will mark 15 minutes. And if one has sat for 30 minutes, he will mark 40 minutes or like that. But who is there who is sitting for 2.5 hours in one position or in one sitting? And who is paying that one-tenth? Or one who is giving the tithe in the name of God? Only the rare fortunate ones sit like that. Only the rare fortunate ones are keeping their promise and they do not break it. So Bhulai Shah says that only those who are keeping this promise, only they clean themselves from the vidhi.
Makke gya gal mukdi nahi jichir dilona aap mukaye ganga gya paap nahi chadde पावे सो सो गोते लाए।
हम बुल्ले शाह कहिंदा है कि मुसलमाना दा आम विचार है कि मक्के एक बारी इंसान जाया है तो सब उदे पाप खत्म हो जांदे है। बुल्ले शाह कहन लगे है जब तक मक्के गया कुछ नहीं हुंदा, जब तक दिलों बात नू ना मका दईए, क्या पाप नू दिलों ना छड़ दईए। इस वास्ते वो कहिंदा है गंगा गया पाप नहीं चढ़दे, तो चाहे सौ सौ गोते लाइए। हिंदुआ दा ये ख्याल है कि अगर गंगा दे उत्ते जावड़िए एक बारी सब पाप खत्म हो जाते हैं, लेकिन बुल्ले शाह कहन लगे एक बारी तो किसी पास होया, अगर सौ बारी भी तुसी जाके इनान कर लो तां भी तुहाडे पाप नहीं चढ़दे।
बिकॉज द मुस्लिम पीपल बिलीव दैट इफ दे विल गो टू द पिलग्रिमेज ऑफ मक्का फॉर वंस दे विल बिकम फ्री फ्रॉम ऑल द सिंस। बट बुल्ले शाह हियर सेज दैट अंटिल यू क्लीन योर विद इन नथिंग विल हैपन बाय गोइंग टू मक्का। यू विल नॉट बी एबल टू रिमूव एनी ऑफ योर सिंस अंटिल यू क्लीन योर on within. In the same way, Bhulai Shah says that Hindu people believe that by going in the river Ganges and bathing there for once, one becomes liberated. But here Bhulai Shah says that what is the question of bathing there for once? No matter if a person goes there and dives in the river Ganges for 100 times, but still he cannot remove all the sins. Until one changes his own mind, until one cleans his own within, he cannot become free from the sins.
और कबीर साहब कहंदे है तीर्थ नात्या जे गत होवे नित नित मेंढक नावे जैसे मेंढक तैसे ओ नर फिर जूनी आवे। कबीर साहब कहंदे है अगर गंगा दे उते इनान करन दे नाल मुक्ति होवे तां उत्थे मेंढक डड्डू मच्छियां बथेरियां है, जिस तरह वह मुक्त नहीं हुंदियां तो इंसान भावे रोज नहाए जाए, जद वह मुक्त नहीं हुंदियां इंसान किवें मुक्त हो जाएगा।
कबीर साहब से दैट बाय बेदिंग इन द पिलग्रिमेजेस इफ वन कुड गेट लिबरेशन then what wrong the frogs, the fishes and all other animals, those who are living in the water has done. Just as they do not get the liberation, how can that man can get the liberation who is going there and bathing? He says that by bathing in the water, if people could achieve the liberation, then the fishes and the frogs would have got the liberation, but that is not true. So in that way, how a person is expecting the liberation by only by bathing in that holy rivers?
गया गया गल मुकदी नाही पावे कितने पिंड पराये बुला शाह गल ताये मुकदी जद मैनू खड़िया लुटाइए।
एक होर हिंदुस्तान दे अंदर पुहाया दरिया है, उसनू गया भी बोलते है। उत्थे आम पंडित लोगों ने दुनिया दे विच इह गल तमा दित्ती कि जिहड़ा इत्थे आपदे वडेरियां दीआं हड्डियां लिया के पा देगा वह बिल्कुल मुक्त हो जाएगा। और हिंदुस्तान दे आम लोग जाते हैं उत्थे और लोगों का यह ख्याल है कि उत्थे वह जिहड़ी नदी है बाह बाहर कढ़ के फुल हड्डियां नू ग्रहण करती है। इस तरह जदों मेरे नाना नानी चोला छड गए सीगे और मेरे मामिया ने सारे परिवार नू रिश्तेदारां नू उत्थे लेके गए सीगे कि बुजुर्गां दी उत्थे गति करा के आईए, क्योंकि मैनू आदत सीगी, मैं बचपने तो ये ख्याल करदा रहा कि आखिर इन्हां दे विच कितनी कु सच्चाई है। मैं उत्थे निगाह रखी कि देखिए भला कदों का हथ निकलदा है। अफसोस की गल है ਕੋਈ ਉਹਨਾਂ ਹੱਡੀਆਂ ਪਾਣੀ ਦੇ ਵਿੱਚ ਉਹਨਾਂ ਨੇ ਗੇਰ ਦਿੱਤੀਆਂ, ਲੇਕਿਨ ਕੋਈ ਹੱਥ ਬਾਹਰ ਨਹੀਂ ਨਿਕਲਿਆ। ਪੰਡਤਾਂ ਦੇ ਹੱਥ ਜ਼ਰੂਰ ਦੇਖੇ ਕਿ ਜਿਹੜੇ ਹੱਥਾਂ 'ਚੋਂ ਵੀ ਪੈਸੇ ਖੋ ਰਹੇ ਸੀ, ਜੇਬਾਂ 'ਚੋਂ ਵੀ ਕੱਢ ਰਹੇ ਸੀ, ਇੰਨੇ ਇੰਨੇ ਦੇ ਦਿਓ। ਸੋ ਇਸ ਵਾਸਤੇ ਇਹਨੇ ਲੋਕਾਂ ਨੇ ਢੌਂਗ ਰਚੇ ਆ। ਬੁੱਲੇ ਸ਼ਾਹ ਕਹਿਣ ਲੱਗਿਆ, ਚਾਹੇ ਤੁਸੀਂ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਤੁਸੀਂ ਹੱਡੀਆਂ ਜਾ ਕੇ ਉੱਥੇ ਗਿਆ ਦੇ ਵਿੱਚ ਸਿੱਟ ਦਿਓ, ਫਿਰ ਵੀ ਮੁਕਤੀ ਨਹੀਂ ਹੁੰਦੀ ਗੀ। ਔਰ ਮੁਕਤੀ ਤਾਂ ਹੀ ਹੋਏਗੀ ਜਦ ਖੜ੍ਹੇ ਮੈਂ ਨੂੰ ਛੱਡ ਦਿਓ ਕਿ ਹੁਣ ਤੂੰ ਹੈ ਪਰਮਾਤਮਾ, ਮੈਂ ਨਹੀਂ ਗਾ।
ਦਰ ਇਜ਼ ਵਨ ਰਿਵਰ ਨੇਮ ਪੋਹਾਇਆ which is always also called as Gaya, and there the Pandit people say that those who will bring the ashes of the dead bodies or the person, those who have left the bodies, they will get the liberation by throwing that ashes in that holy river. And they say that the river Gaya takes out the hand, and with in that hand she accepts or she receives that ashes, and in that way she gives the liberation to the dead people. And many people go there. And in my childhood, when my maternal grandparents left the body, and they, my other relatives, they wanted to take the ashes to that particular river, and they wanted them to get liberation. That's why they went there. And because I was very curious to see the hands of that river Gaya, that's why I also went with them. And at that place, I didn't see anybody's hand which was coming out and taking the ashes of the dead bodies. But I saw the hands of the pandits and the learned people there, those who were showing their hands and begging for the donations, and those who were even taking the money from the hands of other people. So here Bulle Shah says that by going to Gaya, you cannot get the liberation. No matter you throw the ashes there for thousands of times, but still you will not get any liberation. You can get the liberation only when you will remove the I-hood, the egoism from you. And until you remove this the feeling of I, and until you say that, oh God, only you are here and not I, you cannot get the liberation.
Allah tu mete karj banaya, hathon tu mera karjai, oh tu meri parvesh kiti. ਜਿੱਥੇ ਕਿਸੇ ਨੂੰ ਖਬਰ ਨਾ ਕਾਈ।
ਹੁਣ ਬੁੱਲਾ ਸ਼ਾਹ ਇੱਕ ਹੋਰ ਵੀ ਬੜੀ ਪਤੇ ਦੀ ਬਾਤ ਕਹਿੰਦਾ ਹੈ ਕਿ ਇਨਸਾਨ ਆ ਕੇ ਜਿਸ ਮਾਲਕ ਨੇ ਇਸ 'ਤੇ ਕਿਤਨਾ ਆਸਾਨ ਕੀਤਾ, ਇਹ ਉਸ ਨੂੰ 10 ਰੁਪਏ ਅਗਰ ਕਿਤੇ ਭੁੱਲ ਭੁਲੇਖੇ ਉਹਦੇ ਨਾਂ 'ਤੇ ਦਾਨ ਕਰ ਦਿੰਦਾ ਹੈ, ਤਾਂ ਫਿਰ ਇਹ ਕਹਿੰਦਾ ਮੈਂ ਪਰਮਾਤਮਾ ਦੇ ਨਾਂ 'ਤੇ ਦਾਨ ਕੀਤੇ ਹੈ, ਔਰ ਇਹ ਪਰਮਾਤਮਾ ਨੂੰ ਕਰਜਾਈ ਬਣਾਉਂਦਾ ਹੈ, ਹੈ ਇਹ ਪਰਮਾਤਮਾ ਦਾ ਕਰਜਾਈ। ਔਰ ਕਿਉਂਕਿ ਉਹ ਕਹਿੰਦਾ ਤੈਂ ਮੇਰੀ ਉੱਥੇ ਪਰਵਿਸ਼ ਕੀਤੀ ਮਾਂ ਦੇ ਪੇਟ ਵਿੱਚ, ਜਿੱਥੇ ਕਿਸੇ ਨੂੰ ਖਬਰ ਨਹੀਂ ਕਿ ਕਿਸ ਹਿਸਾਬ ਦੇ ਨਾਲ ਕਦੋਂ ਖਾਣਾ ਉਹ ਕਿਸ ਤਰੀਕੇ ਨਾਲ ਪਹੁੰਚਾਉਂਦਾ ਹੈ।
Now Bulle Shah says very interesting thing. He says that if anybody is giving any money in the name of God, after that he says that, oh God, I have given this in your name, and in that way now you owe me this money. And but he doesn't realize that when God supplied him the food at that place where nobody else could reach and give the food in the womb of mother, he forgets that debt which God gave him, the food which God gave him at that place. And now he says that I am giving you money, and that's why you owe me this money.
Kyunki pame Bulle Shah kehnda pame Allah agarche sab da ann data hai, phir bhi har shakhs Allah ko patyata hai, ਅੱਲਾਹ ਕਾ ਕੁਛ ਮੁਸ਼ਰਕ ਨਹੀਂ, ਅੱਲਾਹ ਸਿਰਫ ਕਸਮ ਖਾਣੇ ਕੇ ਕਾਮ ਆਤਾ ਹੈ। ਆਪ ਕਹਿੰਦੇ ਆ ਕਿ ਭਵੇਂ ਅੱਲਾਹ ਉਹ ਖੁਦਾ ਸਭ ਨੂੰ ਹੀ ਸਭ ਦਾ ਅੰਨਦਾਤਾ, ਹਰੇਕ ਨੂੰ ਰੋਜ਼ੀ ਪਹੁੰਚਾਉਂਦਾ ਹੈ, ਫਿਰ ਵੀ ਹਰ ਸ਼ਖਸ ਉਸ ਖੁਦਾ ਨੂੰ, ਉਸ ਭਗਵਾਨ ਨੂੰ ਪਰਤਿਆਉਂਦਾ ਹੈ। ਔਰ ਆਪ ਕਹਿਣ ਲੱਗੇ ਕੋਈ ਉਸ ਖੁਦਾ ਦੀ ਲੋਕ ਖਾਸ ਜ਼ਰੂਰਤ ਨਹੀਂ ਸਮਝਦੇ, ਕੋਈ ਉਸ ਤੋਂ ਡਰਦੇ ਨਹੀਂ, ਸਿਰਫ ਕਸਮ ਖਾਣੇ ਦੇ ਕੰਮ ਆਉਂਦਾ। ਲੋਕ ਕਸਮ ਪਾਉਣ ਵਾਸਤੇ ਹੀ ਕਹਿੰਦੇ ਆ, ਚੱਲ ਖੁਦਾ ਦੀ ਕਸਮ, ਉਹ ਕਸਮ ਹੀ ਪਾਉਣ ਵਾਸਤੇ ਸਮਝਦੇ, ਵੇਖੋ ਨਹੀਂ ਖੁਦਾ ਕਸਮ ਵਾਸਤੇ ਹੀ ਬਣਿਆ ਹੈ।
Then Bulle Shah says that no doubt that God is giver to everybody. He gives food and he gives everything to everybody. But still everybody puts that Almighty God into test. And then Bulle Shah says that there is no other use of God except he is used only for saying by God. Ordinarily people say that by God I do this, by God this is the thing. So Bulle Shah says that there is no other use of God except using him for this thing.
हाँ जी
उठो ताने आए जा पहले रोजी आए बुल्ला शाह आशक है तहकीक हकीकत पाई।
बुल्ले शाह कहंदा असि उथों मगरों आए उस मालिक ने साढ़े वास्ते रोजी इत्थे पहले ही भेज दिती।
Now Bulle Shah says that we came in this world afterwards. Before our arrival here, God sent the means of our livelihood in this world.
क्योंकि मैं कई दफा दसा है कि जिस माता पिता ने मैनू पैदा किया सीगा वो मेरे जन्म लैन सार ही वो चोला छड़ गए सीगे और मेरी परवरिश मेरी मामी ने की सीगी और उस दे 15-16 साल हो गए सी बच्चा होए नू और जो मैं पैदा होया उस दे बोबियां दे विच अपने आप इतना दुध आया सीगा कि मैथों दुध वो पीता भी नहीं जांदा सीगा। इस वास्ते असी उत्थों मगरों ने है वो मालक साढ़े वास्ते पहले ही इंतजाम कर दिंदा है।
Many times I have said this thing and most of you people you know this thing that the parents who the mother who gave me the birth she left the body as soon as I was born and after that I was brought up by my aunt and by my uncle. And my aunt didn't have any child for the last 15 or 16 years, but she had the desire of getting the children. And because I was not born by her, because my real mother died, and at that time the milk came in the breast of my aunt, even though she had not become mother for the last 15 or 16 years, but still the milk came in her breast in so much quantity that I was not even able to drink all that. So God sends the food before we come in this world.
Bulle nu lok mati dende Bulla tu jaavo vich masiti Vich masitan de ki kuj hunda
मैं कल दस्या सी कि बुल्ले शाह 40 साल मसीत दा काजी रहा सीगा जद अनायत शाह तो कलमा मिल गया आपने मसीत नू छड़ दिता सीगा और अपने भजन व्यास दे विच लग गया सीगा और कुछ लोग इकट्ठे होके आके मतां देण लगे कि तेरा पिता भी काजी रहा मसीत दा तू भी इन्ने साल रहा और तू सजिद होके एक राई दी तरफ चलिया गया है और मतां देण लगे लेकिन बुल्ले शाह उन्हां नू प्यार नाल समझाउंदा है आधा मसीतां दे विच बैठना भला की हो जाएगा जे अंदरों सफाई ना कीती अंदर दिली जड़ी सफाई है उता कलमे ने करनी है कलमा मैनू मुर्शिद तो मिल गया है।
Yesterday I said this thing that Bulle Shah was the Qazi of the mosque for 40 years and his father was also a Qazi. But when he came to Inayat Shah and got kalma from him, after that he stopped going to the mosque and he stopped doing all the things which he was doing before. So some people came to him and they started giving him the teachings and they told him that your father was also a Qazi and you were also a Qazi and why don't you go in the mosque? So lovingly he explained to them that what will happen if I will go and sit in the mosque because I can't clean my within only by going in the mosque because kalma is the only thing which will clean my within and which I have got from my master. So why I have to go to the mosque?
और बुल्ले शाह कहन लगे पाठ नवाजा ते चिकड़ रोजे कलमे दे सरिशाई बुल्ले ने शव अंदरों पाया पुली फिरे लुकाई। वो कहन लगे कि नवाजा दा पढ़ना पाठ दा चोकना है और रोजियां दे विच फस जाना है किसम दा चिकड़ च फस जाना है और मैनू खुदा अंदरों मिलिया है एवें दुनिया इन्हां वहमा भरमां दे विच पै के भुली फिरदी है।
एंड देन बुल्ले शाह सेड दैट ऑफरिंग द प्रेयर्स इज जस्ट अ यूज़लेस वर्क एंड कीपिंग द रोजास कीपिंग द फास्ट इज जस्ट going into the dirt because you get more dirt of egoism. And Bulle Shah says that I have got that God from my within and all this world is forgotten that God is within.
Aur muslimana de andar rivaj hai ke saal de vich 30 roze rakhne aur 30 dinan ch bhakti karni baki de din bhave assi kuch karde rahiye to kabir sahib muslimana de jamme ch paida hoye sige oh kehn lage 11 maas paas ke chhoda ekah me ramzana ke jehde 11 mahine hai oh kise hor nahi banaye hai ke ek mahine ch khuda milda hai.
The muslim people keep the fast for 30 days in a year and in that they do the devotion of God. And after that, for the rest of the year, they do not do anything for God. So Kabir Sahib, who came in the Muslim family and who was also Muslim, he has written that for the other 11 months, you do not do any devotion of God. Has God only made that 1 month in which you are doing His devotion? Who has made the other months? God has made all the days, but still you are understanding that only in that month, doing the devotion, you can get Him.
ਔਰ ਹਜ਼ਰਤ ਬਾਹੂ ਕਹਿੰਦਾ ਮੱਕੇ ਦੇ ਵੱਲ ਸੋਈ ਜਾਂਦੇ ਘਰੋਂ ਜਿਨ੍ਹਾਂ ਤੋਂ ਰੋਟੀ ਹੂ ਉੱਚੀਆਂ ਬਾਂਗਾਂ ਸੋਈ ਦਿੰਦੇ ਨਿਜਤ ਜਿਨ੍ਹਾਂ ਦੀ ਖੋਟੀ ਹੂ ਕੀ ਪਰਵਾਹ ਉਹਨਾਂ ਨੂੰ ਬਾਹੂ ਜਿਨ੍ਹਾਂ ਅੰਦਰੋਂ ਲੱਭੀ ਬੂਟੀ ਹੂ
ਹਜ਼ਰਤ ਬਾਹੂ ਆਲਸੋ ਸੇ ਦੈਟ ਓਨਲੀ ਦੇ ਗੋ ਟੂ ਮੱਕਾ ਦੋਜ਼ ਹੂ ਆਰ ਵੈਲ ਟੂ ਡੂ ਇਨ ਦੈਰ ਹੋਮਸ ਐਂਡ ਓਨਲੀ ਦੇ ਗੋ ਐਂਡ ਸ਼ਾਊਟ ਐਂਡ ਆਫਰ ਦ ਪ੍ਰੇਅਰਸ ਇਨ ਲਾਊਡ ਟੋਨ ਦੋਜ਼ ਹੂ ਆਰ ਹੈਵਿੰਗ ਬੈਡ ਵਿਲਸ ਐਂਡ ਦੋਜ਼ ਹੂ ਆਰ ਥਿੰਕਿੰਗ ਆਲਵੇਜ਼ ਇਲ ਫਾਰ ਅਦਰ ਪੀਪਲ ਇਨ ਦੈਰ ਹਾਰਟ And Hazrat Babu says that those who have got the God from within, only they know that what is the importance of doing this type of things.
Aur Hazrat Babu kehnda jawani kalma har koi aake dil da padda koi hu wo kehnde la ilaha illallah muhammad rasulullah is kalme na kuch nahi hona ga aap kehne lage eh jawani kalma hai jawan na kehne wala hai wo kehnde jawani kalma har koi aake har ek hi kehnda hai ਦਿਲ ਦਾ ਪੜ੍ਹਦਾ ਕੋਈ ਹੂ ਜਿੱਥੇ ਕਲਮਾ ਦਿਲ ਦਾ ਪੜ੍ਹਦੇ ਉੱਥੇ ਜੀਭਾ ਮਿਲੇ ਨਾ ਢੋਈ ਹੂ ਔਰ ਦਿਲ ਦਾ ਕਲਮਾ ਆਸ਼ਕ ਪੜ੍ਹਦੇ ਕੀ ਜਾਣਨ ਯਾਰ ਗਲੋਈ ਹੂ ਕਲਮਾ ਮੁਰਸ਼ਿਦ ਪੜਾਇਆ ਮੈਨੂੰ ਮੈਂ ਸਦਾ ਸੁਹਾਗਣ ਹੋਈ ਹੂ
ਐਂਡ ਦੈਨ ਅਦਰਸ ਬਾਊ ਸੇਜ਼ ਦੈਟ ਐਵਰੀਬਡੀ ਇਜ਼ ਰਿਪੀਟਿੰਗ ਦ ਕਲਮਾ ਬਾਈ ਦ ਟੰਗ ਬਟ ਨੋਬਡੀ ਇਜ਼ ਰਿਪੀਟਿੰਗ ਦ ਕਲਮਾ ਆਫ ਦੀ ਹਾਰਟ ਦੀ ਕਲਮਾ ਵਿਚ ਮੁਸਲਿਮ ਪੀਪਲ ਸੇ ਇਨ ਵਿਚ ਦੇ ਸੇ ਦੈਟ ਪ੍ਰੋਫੈਟ ਮੁਹੰਮਦ ਇਜ਼ ਦ ਸੁਪਰੀਮ ਬੀਇੰਗ ਲਾਈਕ ਦੈਟ ਹੀ ਸੇਜ਼ ਦੈਟ ਪੀਪਲ ਆਰ ਰਿਪੀਟਿੰਗ ਦੈਟ ਕਲਮਾ ਵਿਦ ਦੈਟ ਟੰਗ ਬਟ ਨੋਬਡੀ ਰਿਪੀਟਸ ਦ ਕਲਮਾ ਆਫ ਦੈਟ ਹਾਰਟ That means that nobody is bringing any change in their heart. And after that he says that the master has made me repeat that kalma and now I am always married with my master. Only the beloveds of God or the lovers of God can repeat that kalma. Otherwise the people, those who are involved in the outer conversations and talking, how can they know that how to repeat the real kalma? And then Hazrat Bhav says that my master showered grace on me and he made me repeat the real kalma and now I am always married with my beloved God.
Aur mara Savan Singh ne jab Shikandarpur zameen khareedi oh sare pind musalmanan de san sham nu maharaj de kole musalman ikatthe hoke aunde maharaj ik din kehne lage vi thode jo koi musalman vi hai oh kehne lage ji thanu assi ki dinde assi sare musalman hi hai aur maharaj kehne lage ke musalman kole kalma hunda oh kehnde ha ji sade kole kalma hai la ilaha illallah ਉਹ ਕਹਿਣ ਲੱਗੇ ਕਿ ਕਲਮੇ ਵਾਲੇ ਦੇ ਨੇੜੇ ਤਾਂ ਮੈਂ ਸੁਣਿਆ ਵੀ ਸ਼ੈਤਾਨ ਨਹੀਂ ਆਉਂਦਾ ਗਾ ਔਰ ਤੁਹਾਡੇ ਤਾਂ ਕਈ ਭਰਾ ਕਚਹਿਰੀਆਂ 'ਚ ਔਰ ਸ਼ਰਾਬਾਂ ਕਬਾਬਾਂ ਪੀਂਦੇ ਖਾਂਦੇ ਫਿਰਦੇ ਆ ਉਹ ਕਹਿਣ ਲੱਗੇ ਜੀ ਅਸੀਂ ਤਾਂ ਇਹੀ ਸਮਝਿਆ ਸੀ ਜਦ ਹਜ਼ੂਰ ਮਹਾਰਾਜ ਸਾਵਣ ਸਿੰਘ ਨੇ ਕਲਮੇ ਦੇ ਮੁਤਾਲਕ ਚਾਨਣਾ ਪਾਇਆ ਔਰ ਉਹਨਾਂ ਸਾਰੇ ਮੁਸਲਮਾਨਾਂ ਨੇ ਨਾਮਦਾਨ ਲਿਆ ਔਰ ਉਹ ਵੀ ਮਾਲਕ ਦੀ ਭਗਤੀ ਦੇ ਵਿੱਚ ਲੱਗ ਗਏ ਇਸ ਵਾਸਤੇ ਜਿਹੜਾ ਕਲਮਾ ਹੈ ਉਹ ਨਾਮ ਕਹਿ ਲਓ ਕਲਮਾ ਕਹਿ ਲਓ ਲਿਖਣ ਪੜ੍ਹਨ ਬੋਲਣ ਦੇ ਵਿੱਚ ਨਹੀਂ ਆਉਂਦਾ ਗਾ ਉਹ ਮੁਰਸ਼ਦ ਤੋਂ ਮਿਲਦਾ ਹੈ ਤੋ ਬੁੱਲੇ ਸ਼ਾਹ ਕਹਿਣ ਲੱਗਿਆ ਐਵੇਂ ਦੁਨੀਆ ਭਰਮ ਦੇ ਵਿੱਚ ਫਿਰਦੀ ਹੈ ਮੈਨੂੰ ਉਹ ਖੁਦਾ ਅੰਦਰੋਂ ਮਿਲਿਆ ਹੈ ਔਰ
ਵੈਨ ਮਾਸਟਰ ਸਾਵਨ ਸਿੰਘ ਬਾਟ ਦ ਲੈਂਡ ਇਨ ਸਿਕੰਦਰਪੁਰ ਐਟ ਦੈਟ ਟਾਈਮ ਦੇਰ ਵਰ ਮੈਨੀ ਮੁਸਲਿਮ ਪੀਪਲ ਦੋਜ਼ ਹੂ ਵਰ ਲਿਵਿੰਗ ਇਨ ਦ ਨੀਅਰ ਬਾਈ ਵਿਲੇਜਸ ਐਂਡ ਵੈਨ ਦੇ ਕੇਮ ਟੂ ਮਾਸਟਰ ਸਾਵਨ ਸਿੰਘ ਆਸਕ ਦੈਮ ਦੈਟ ਇਜ਼ ਦੇਰ ਐਨੀਬਡੀ ਮੁਸਲਮਾਨ ਫਰੋਮ ਯੂ ਸੋ ਐਵਰੀਬਡੀ ਸੈਡ ਦੈਟ ਵੀ ਆਲ ਆਰ ਮੁਸਲਮਾਨ And don't you see that we are Musliman? So Master Sawan Singh said that, but I had heard that near the Musliman, not even the angel of death is coming. But I have seen that most of the Muslims, they are in the jails, in the prisons, they eat meat and they do all the things. And why it is so? So Master Sawan Singh asked them that, do you have Kalma? So they said yes. And they repeated the Kalma that, La Ilahi, like that. And Master Sawan Singh said that, but I have seen that those who are having the real kalma, near them not even the angels of death are coming by this, but why this is so? So the Muslim people told Master Sawan Singh that we have learnt only this thing. And after that, when Master Sawan Singh told them everything about the kalma, or you can call it naam, or when Master Sawan Singh told them the real explanation of the naam or kalma, then they realized, and then they got initiation from him, and then they also became the initiate. So here Bulle Shah says that one has to repeat the kalma of the heart and not of the tongue. And that's why Yari says that everybody in this world, they all are fallen into the illusion and they do not know that where God resides. But I have realized that God from my within.
Chore को जन्म मरण ते दारे जे को जन्म मरण ते दारे
जे को जन्म मरण ते दारे जे को जन्म मरण ते दारे
साजना की शरणी पाड़े साजना की शरणी पाड़े
साजना की शरणी पाड़े साजना की शरणी पाड़े
जे को जन्म मरण ते डारे जे को जन्म मरण ते डारे
जे को जन्म मरण ते डारे जे को जन्म मरण ते डारे
साध जना की शरणी पाड़े साधजना की शरणी पाड़े
साधजना की शरणी पाड़े साधजना की शरणी पाड़े
जिस जन को प्रभ दर्श पियास जिस जन को प्रभ दर्श पियास
जिस जन को प्रभ दर्श पियास जिस जन को प्रभ दर्श पियास
नानक तके बल बल जासा नानक तके बल बल जासा
नानक तके बल बल जासा नानक तके बल बल जासा
जिस जन को प्रभ दर्श पियासा जिस जन को प्रभ दर्श पियासा
जिस जन को प्रभ दर्श पियासा जिस जन को प्रभ दर्श पियासा
नानक तके बल बल जासा नानक तके बल बल जासा
नानक तके बल बल जासा नानक तके बल बल जासा
क्या हुआ जे जन्म लिया पर कदर जन्म द पाया ना सतगुरु की भक्ति वाला इस पर रंग छिदाया ना क्या हुआ जे जन्म लिया पर कदर जन्म द पाया ना सतगुरु की भक्ति वाला इस पर रंग छिदाया ना क्या हुआ जे जन्म लिया पर कदर जन्म द पाया ना सतगुरु की भक्ति वाला इस पर रंग छिदाया ना क्या हुआ जे जन्म लिया पर कदर जन्म द पाया ना सतगुरु की भक्ति वाला ਇਸ ਬਰ ਰੰਗ ਛਦਾਇਆ ਨਾ ਦੜ ਦੜ ਬੰਦੇ ਪੀੜੇ ਬਠਕਦਾ ਖੋਜ ਅੰਦਰ ਦਾ ਲਾਇਆ ਨਾ ਖੋਜ ਅੰਦਰ ਦਾ ਲਾਇਆ ਨਾ ਸਤਿਗੁਰੂ ਤੇਰੇ ਕੋਲ ਸੀ ਵਸਦਾ ਨਜ਼ਰ ਤੇਰੀ ਪੜ ਆਇਆ ਨਾ ਨਜ਼ਰ ਤੇਰੀ ਪੜ ਆਇਆ ਨਾ ਕਿਆ ਹੁਆ ਜੇ ਜਨਮ ਲਿਆ ਪਰ ਕਦ ਰਜ ਨਮ ਦਾ ਪਾਇਆ ਨਾ ਸਤਿਗੁਰੂ ਕੀ ਭਗਤੀ ਵਾਲਾ ਇਸ ਪੜ ਰੰਗ ਛਦਾਇਆ ਨਾ ਕਿਆ ਹੁਆ ਜੇ ਜਨਮ ਲਿਆ ਪਰ ਕਲ ਰਜ ਨਮ ਦਾ ਪਾਇਆ ਨਾ ਸਤਿਗੁਰੂ ਕੀ ਭਗਤੀ ਵਾਲਾ ਇਸ ਪੜ ਰੰਗ ਛਦਾਇਆ ਨਾ ਬਿਨ ਦਾਗ ਤੈਨੂੰ ਚੋਲਾ ਸੀ ਮਿਲਿਆ ਦਾਗੋ ਦਾਗ ਕੜਾਈ ਦਾਗੋ ਦਾਗ ਕੜਾਈ ਕਵੀ ਨਾਮ ਦਾ ਸਾਬੁਨ ਲੈ ਕੇ ਇੱਕ ਵੀ ਦਾਗ ਮਿਟਾਇਆ ਨਾ ਇੱਕ ਵੀ ਦਾਗ ਮਿਟਾਇਆ ਨਾ ਕਿਆ ਹੁਆ ਜੇ ਜਨਮ ਲਿਆ ਪਰ ਕਲ ਰਜ ਨਮ ਦਾ ਪਾਇਆ ਨਾ ਸਤਿਗੁਰੂ ਕੀ ਭਗਤੀ ਵਾਲਾ ਇਸ ਪਰ ਰੰਗ ਛਡਾਇਆ ਨਾ ਕਿਆ ਹੁਆ ਜੇ ਜਨਮ ਲਿਆ ਪਰ ਕਲ ਰਜ ਨਮ ਦਾ ਪਾਇਆ ਨਾ ਸਤਿਗੁਰੂ ਕਾਮ ਕਰੋਧ ਮੋਹ ਲੋਭ ਲੁਟੇਰੇ ਇਹ ਵੀ ਤੇਰੇ ਪਿੱਛੇ ਹੈ ਇਹ ਵੀ ਤੇਰੇ ਪਿੱਛੇ ਲੁਟਿਆ ਕੂਵ ਕਬੜ ਨ ਕੀਤੀ ਭੇਦ ਇਨੋ ਕਲਾਇਆ ਨਾ ਬੇਦ ਇਨੋ ਕਲਾਇਆ ਨਾ ਕਿਆ ਹੁਆ ਜੇ ਜਨਮ ਲਿਆ ਪਰ ਕਦ ਰਜ ਨਮ ਦਾ ਪਾਇਆ ਨਾ ਸਤਿਗੁਰੂ ਕੀ ਭਗਤੀ ਵਾਲਾ ਇਸ ਪਰ ਰੰਗ ਛਡਾਇਆ ਨਾ ਕਿਆ ਹੁਆ ਜੇ ਜਨਮ ਲਿਆ ਪਰ ਕਦ ਰਜ ਨਮ ਦਾ ਪਾਇਆ ਨਾ ਸਤਿਗੁਰੂ ਕੀ ਭਗਤੀ ਵਾਲਾ ਇਸ ਪਰ ਰੰਗ ਛਡਾਇਆ ਨਾ ਕਵੀ ਨ ਆਇਆ ਸਦਾ ਸੰਗਤ ਮੇ ਕਵੀ ਵੀ ਹਰ ਗੁਣ ਗਾਇਆ ਨਾ ਕਵੀ ਵੀ ਹਰ ਗੁਣ ਗਾਇਆ ਨਾ ਦੇਸ਼ ਤੇਰੀ ਕੀ ਅਪੜਾਮ ਪਰ ਮਾਇਆ ਬੇਦ ਤੂੰ ਉਸ ਕਾ ਪਾਇਆ ਨਾ ਬੇਦ ਤੂੰ ਉਸ ਕਾ ਪਾਇਆ ਨਾ ਕਿਆ ਹੁਆ ਜੇ ਜਨਮ ਲਿਆ ਪਰ ਕਦ ਰਜ ਨਮ ਦਾ ਪਾਇਆ ਨਾ ਸਤਿਗੁਰੂ ਕੀ ਭਗਤੀ ਵਾਲਾ ਇਸ ਪੜ ਰੰਗ ਛਡਾਇਆ ਨਾ ਕਿਆ ਹੁਆ ਜੇ ਜਨਮ ਲਿਆ ਪਰ ਕਦ ਰਜ ਨਮ ਦਾ ਪਾਇਆ ਨਾ ਸਤਿਗੁਰੂ ਕੀ ਭਗਤੀ ਵਾਲਾ ਇਸ ਪੜ ਰੰਗ ਛਡਾਇਆ